In the same way, our mind is also polluted, not only from this life, but from the past lives, from ages and ages. It has been covered by all types of dirt, and that's why it needs a time. It needs a lot of time to purify our mind.
Guru Nanak Sahib can say, Janam Jalam ki is man ko mere lage kala hoya sao, toti khanali ujli na hoye chahe sao to ban pao. ਉਹ ਕਹਿੰਦੇ ਕਿ ਜਨਮਾਂ ਜਨਮਾਤਰਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ, ਇਹ ਕਾਲਾ ਧੂੰਏ ਵਰਗਾ ਹੋਇਆ ਪਿਆ। ਔਰ ਫਾਈਨਲੀ ਕਹਿੰਦੇ ਆ ਜਿਹੜੀ ਉਹ ਤੇਲ ਬੰਦ ਕਰਨ ਵਾਲਾ ਥਾਂ ਦਾ ਖੋਲੂ, ਕਿਉਂਕਿ ਉਹ ਉੱਥੇ ਕੱਪੜਾ ਜਿਹਦੇ ਨਾਲ ਰੋਜ਼ ਸਾਫ਼ ਕਰਦੇ ਹਾਂ ਉਹ ਖੋਲੂ ਨੂੰ, ਉਹਦੇ ਅੰਦਰ ਤੇਲ ਜਜਬ ਹੋ ਜਾਂਦਾ, ਉਹਨੂੰ ਕਿੰਨੀਆਂ ਧੂੰਆਂ ਪਾਓ ਬੜੇ ਮੁਸ਼ਕਲ ਨਾਲ ਉਹ ਕਿਤੇ ਜਾ ਕੇ ਸਾਫ਼ ਹੁੰਦੀ ਹੈ, ਕਿਉਂਕਿ ਉਹਦੇ ਅੰਦਰ ਤੇਲ ਜਜ਼ਬ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਮਨ ਦੇ ਅੰਦਰ ਜਿਹੜੇ ਦੁਨੀਆਂ ਦੇ ਖਿਆਲ ਹੈ, ਜਨਮਾਂ ਜਨਮਾਤਰਾਂ ਦੇ ਜਜ਼ਬ ਹੋਏ ਹੋਏ ਹੈ, ਔਰ ਇੰਨਾ ਹੀ ਅਸੀਂ ਸਿਮਰਨ ਕਰਾਂਗੇ ਤਾਂ ਮਨ ਜਿਹੜਾ ਸਾਡਾ ਬਿਲਕੁਲ ਸਾਫ਼ ਹੋ ਜਾਵੇਗਾ। ਔਰ ਜਿਸ ਤਰ੍ਹਾਂ ਅੱਜ ਖਿਆਲ ਉੱਥੋਂ ਸਾਡੇ ਅੰਦਰ ਨਹੀਂ ਹਟਦੇਗੇ, ਇਸੇ ਤਰ੍ਹਾਂ ਸਾਡੇ ਅੰਦਰ ਮਾਲਕ ਦੀ ਖਿਆਲ। ਕਿੰਨੇ ਸਾਨੂੰ ਫਿਰ ਲੋਕ ਸਮਝਾ ਲੈਣ ਕਿ ਤੁਸੀਂ ਇੱਧਰੋਂ ਹਟ ਜਾਓ, ਰਿਸ਼ਤੇਦਾਰ ਕਹਿਣ ਤੁਸੀਂ ਹਟ ਜਾਓ,
Guru Nanak Sahib says that our mind has become dirty from ages and ages, and it has become black, like the black smoke. And in the other part of the hymn he says that just as that piece of cloth with which we are removing the dirt of the oil, that dirt of the oil is absorbed by that piece of cloth, and it takes a lot of time, and it takes a lot of time to remove the dirt of that oil from that piece of cloth, but at last it gets clean. In the same way, our mind has also become very dirty, and it has absorbed all the dirt of this world, and that's why it takes a long time to remove the dirt of the mind. But with the help of the grace of the Master and by the practices which he has told us to do, we can purify our mind. And just as now our mind has the habit of remembering the dirt of the world, remembering the thoughts of the world, in the same way, when our mind will be cleaned after that, the simran or the remembrance of the Master will always come within us by itself. And after that, if anyone will tell you to go away from this path, or if anyone will try to mislead you from the path, but still your mind will not go into that direction, because till then your mind will change its habit, because your mind will be clean.
ਭਗਤਾਂ ਦੇ ਉੱਤੇ ਬੜੀਆਂ ਸਖਤੀਆਂ ਆਈਆਂ, ਉਹਨਾਂ ਦੇ ਘਰਦਿਆਂ ਨੇ ਵੀ ਉਹਨਾਂ ਲੋਕਾਂ ਨੂੰ ਤੰਗ ਕੀਤਾ, ਔਰ ਉਸ ਵਕਤ ਦੀਆਂ ਹਕੂਮਤਾਂ ਨੇ ਵੀ ਉਹਨਾਂ ਨੂੰ ਬੜੇ ਬੜੇ ਕਸ਼ਟ ਦਿੱਤੇ, ਲੇਕਿਨ ਉਹ ਆਪਦੀ ਆਦਤ 'ਤੇ ਮਜਬੂਰ ਹੈ, ਉਹ ਭਗਤੀ ਨੂੰ ਛੱਡ ਨਹੀਂ ਸਕਦੇ, ਤੂੜੀਆਂ 'ਤੇ ਵੀ ਚੜ੍ਹ ਗਏ, ਫਲਾਂ ਵੀ ਦੁਹਾ ਲਈਆਂ,
devotees got many difficulties, even from their family members and even from the other people. Even the rulers of that time gave many difficulties and problems, very hard time to the devotees. But because they were compelled to do their habit, and because they were in the habit of doing the devotion of God, that's why they couldn't give up that habit. And they were hanged, they were crucified, and they were made to sit on the hot chapati pan. They were given all types of tortures, but still they were in the habit of to do the devotion of God. That's why they didn't give up their
habit. If someone has a bad feeling or a bad thought, they have a lot of doubt. They also eat that I will not. ਲੇਕਿਨ ਆਦਤ ਫਿਰ ਹੈ, ਫਿਰ ਮਨ ਇਹਨੂੰ ਮਨਾ ਲੈਂਦਾ ਹੈ।
When satsangis are doing any mistakes or thinking any bad thought, that is the rebuke from the mind. Mind is playing joke with you and he is rebuking that what you are supposed to do and what you are doing. And sometimes the same mind makes the promise that I will not think these bad thoughts again. But still, because it is the habit from ages and ages, that's why again it comes.
Raja Hari Kanze Dhirani Si Tara, ਜਿਸਨੇ ਨਾਮ ਸੀ ਰਾਜੇ ਨੂੰ ਨਾਮ ਨਹੀਂ ਸੀ, ਔਰ ਉਸ ਨੂੰ ਉਸ ਰਾਜੇ ਨੇ ਕਿਹਾ ਕਿ ਤੂੰ ਸਤਸੰਗ 'ਚ ਨਹੀਂ ਜਾ ਸਕਦਾ, और उस दे उते पाबंदी लगा दी लेकिन जी आदत है वो छुटनी बड़ी औखी। रात का वक्त होंगे इस सन का, उन्हें की करना राजे सदेह खाना खिलाना फिर उसने छी मंडना भी इस छेती नींद आ जाए। जो उन्हें सौ जाना तो उन्हें सत्संग चले जाए। और थानू पता है कि जो चुगली करने की जिन्हों आदत पै जाए वो करते ही है, खास करके भगतां ही तो हर आदमी करता ही है। लोगों ने दसना राजे नूं जाके कि तेरी राणी रात संगत दे विच वो कहे कि मेरे कोले पैंदी है। एक दिन राजे झूठी मूठी सौं गया, सुता नहीं सीगा लेकिन उन्हें राणी ने साबित कर दिता मैं सौं गया, पर अख लग गई ऐ करते करते जी। थोड़े चिर बाद जागया, वेख्या तो राणी कोले नहीं सी। उन्हें फौरन उस टाइम वो पैड लैके उस संगत में पहुंचा जाके अगे राणी साध संगत ध्यान लाया बैठी है मगन हुई सुरत लगी है। उसने जाके खराम से भी चुक लें एक आह चप्पल कर चुक ली करे आके पै गया। राणी आई वो भी आके पै गई। तड़के सुबह उठे राजा कह लगा राती कितने गई सी, कहने लगी मैं तेरे को ही पई रही हूँ। वो कह लगे खड़ाम कितने है चप्पल, क्योंकि जो वो रात में चप्पल पाउन लगी सी उन्हें देखा चप्पल है नहीं कि कोई लै गया। तो संगत दे अगे बेनती की थी कि मैं राणी है, मेरा राजे ने मैनू घरे नहीं वंड देना, बहुत बुरी होएगी, तो मेरी चप्पल पालो। संगत ने अरदास की थी सतगुरु दे अगे कि यदि रख हम मालक की मौज उ चप्पल वेख्या तप्पड़ टुकड़े एक ओह जी चप्पल होर पई वो लेंदी पा के। तो राजा कहन लगे कि चप्पल, वो कह लगी मेरिया चप्पल मेरे को है। हम राजा चप्पल चुक के लिया है सीगा। जब वो चप्पल अंदरों लिया कह लगे आ देख, वो कह लगे आ देख। जो राजा ने चप्पल ना चप्पल मिलाई चप्पल एक ही। तो राजा बड़ा परेशान होया, तो कह लग्या ये जी चप्पल है कोई चोरी वडानी है, ये तो कोई खास ही दिया है। उस तो बाद उस राणी ने छिड़कनों हट गई और उसको भरोसा होया भाई नहीं कोई साध संगत अंदर छिड़की है, मेरी राणी चंगे थान जाती है आजाद कर दी। तो आदत आदत ही है कि उन्होंने आदत पी सी साध संगत की, उन्हें कोई राजे की परवाह नहीं की, मौत की परवाह नहीं की, दुनिया की परवाह नहीं की और आपने चली गई।
King Harichand's wife was Tara, and she was initiated by some perfect saint. But king was not interested on the path, and he never got the initiation. And that king was never allowing his wife Tara to go in the sangat for the satsanga and for doing the meditation and all this type of things. So the queen would request him to allow her. But he would never do that. So the queen was always making the food earlier in the evening, because the satsang was always in the night time, and all the initiates would gather in the night time to do the meditation and do the satsang. So that queen was always making the food for king early in the evening, and she would give him food to eat, and after that she would give the massage and like that. And in that way, the king was always sleeping earlier than the satsang, and then that queen would go in the sangat. Because she was in the habit of doing the meditation, and because she was in habit of going in the sangat, that's why she was playing this trick on her husband. And when the king was sleeping, he would always think that. He was never knowing that the queen is going in the sangat, but he was always thinking that the queen is also sleeping with her. But you know that the people who are having the habit of backbiting and criticizing, if they get any opportunity, they will not wait for a minute and they will do their work. So, and moreover, with the devotees, lovers of God, this thing happens in abundance. So some people said, to their king that your queen, last night your queen was outside the palace and she was in the Sangat. But king said that, no, I won't believe that, because daily she is sleeping with me, how I can believe that she went in the Sangat? I have told her not to do and she has agreed with that. But the people said that, no, she is playing trick on you and daily she is coming in the Sangat. So one day king thought that I should see this with my own eyes. So one day when that queen made the food earlier and gave him the food, after that she served him, gave the massage. And king pretended that as if he was asleep, but he didn't sleep. And after that, when that queen saw that now king is sleeping, even though he was not asleep, she left him and she went in the Sangat, where she sat for meditation. And after that, when king, after a few minutes, king also came to the Sangat place, and where he saw that his wife was sitting in the meditation, and she was not aware that the king has come there. So king took one of her shoes, and he came back. And he thought that next morning when I will get up, I will ask my queen that where is the shoe, and she will not be able to present the other shoe. So in that way, I will be able to rebuke her, and in that way I can give her some punishment, because he was very envious of her devotion. But what happened that after she got up from the meditation and Sangat and everything was over, so she searched her shoes, but she couldn't find another one. She got only one and she was very afraid. So she requested all the Sangat that, as you know that I am the queen and my husband is against me, and that's why now I will go back without one shoe. He will easily recognize that I have been in the Sangat, and in that way he will give me very hard time. So please help me in finding the shoe. And everybody started searching there, but there was no shoe because he had taken that. And after that, in the end, all of them sat in the meditation and requested Sadguru that now it is your turn to help us, because we are all helpless and now this is the queen and this is the question of her life. And after that, Sadguru showered grace on them and he sent one shoe which was exactly like the shoe which the king has taken. So after that, queen happily came back to the home and she slept. And next morning when both of them got up, king asked her that, where were you last night? So she replied that, I was here with you, I was sleeping here. But he said that, no, you were not here. Where are your shoes? You go and bring your shoes. So queen said that, here are they, shoes are here. So she brought the shoes, moreover king also brought the shoes. King said that, I took this shoe, I saw you in the Sangat last night and I brought this shoe back. And how come you also have, and how you are also having the same shoes? And when he realized that this was really the grace of God and it was really in the good company that queen was going, and after that he also understood that his wife is not going in any bad company or anything like that, and in that way he gave free authority to go in the Sangat and do all that stuff. So the meaning of telling all this story is that once we change our habit and once we have the habit of doing the meditation and going in the Sangat, after that we will not care for our life, we will not even care for anything, and because of our habit we will go to the Sangat or we will go sit for meditation. Even at the cost of our life, we will do the habit in which we find interest.
ਕਿ ਵਾਰੇ ਇੱਛਾ ਨਾ ਜਾਂਦੀਆਂ ਆਦਤਾਂ ਇਹ ਚਾਹੇ ਕੱਟੀਏ ਪੋਰੀਆਂ ਹੀ ਆਦਤ ਕਿਸੇ ਨੂੰ ਚੰਗੀ ਪੈ ਜੇ ਮੰਦੀ ਪੈ ਜੇ ਜਾਣੀ ਬੜੀ ਮੁਸ਼ਕਿਲ ਹੈ ਭਾਵੇਂ ਕਿ ਪੋਰੀ ਪੋਰੀ ਪੋਟਾ ਪੋਟਾ ਕੱਟ ਦਿਓ ਜਾਣੀ ਔਖੀ ਹੈ
ਹਜ਼ਰਤ ਵਾਰਿਸ ਸ਼ਾਹ ਹੈਡ ਸੈਡ ਦੈਟ ਓ ਵਾਰਿਸ ਇਟ ਇਜ਼ ਵੈਰੀ ਡਿਫੀਕਲਟ ਟੂ ਚੇਂਜ ਦੀ ਹੈਬਿਟ ਈਵਨ ਇਫ ਯੂ ਵਿਲ ਕੱਟ ਦ ਬਾਡੀ ਇਨ ਟੂ ਦੀ ਪੀਸਿਸ ਬਟ ਸਟਿਲ ਵਨ ਕੈਨੋਟ ਗਿਵ ਅਪ ਦੀ ਹੈਬਿਟ ਵੈਦਰ ਦ ਹੈਬਿਟ ਇਜ਼ ਗੁੱਡ ਔਰ ਬੈਡ ਇਟ ਇਜ਼ ਵੈਰੀ ਡਿਫੀਕਲਟ ਟੂ ਚੇਂਜ ਦੀ ਹੈਬਿਟ
ਲੇਕਿਨ ਬੁਰੀ ਆਦਤ ਜੋ ਹੈ ਉਹ ਨਰਕਾਂ ਨੂੰ ਲੈ ਜਾਂਦੀ ਹੈ ਅਗਰ ਅੱਛੀ ਸਾਧ ਸੰਗਤ ਦੀ ਆਦਤ ਪੈ ਜਾਵੇ ਤਾਂ ਅਸੀਂ ਆਪਣੀ ਆਤਮਾ ਨੂੰ ਮਾਲਕ ਦੇ ਦਰਬਾਰ ਪਹੁੰਚਾ ਲੈਂਦੇ ਹਾਂ
ਬਟ ਦ ਥਿੰਗ ਇਜ਼ ਦੈਟ ਇਫ ਯੂ ਆਰ ਕਾਟ ਇਨ ਦ ਬੈਡ ਹੈਬਿਟ ਦੈਟ ਵਿਲ ਲੀਡ ਯੂ ਟੂ ਦੀ ਹੈਲ ਬਟ ਇਫ ਯੂ ਵਿਲ ਕੀਪ ਦੀ ਇਫ ਯੂ ਵਿਲ ਹੈਵ ਦੀ ਹੈਬਿਟ ਆਫ ਗੋਇੰਗ ਇਨ ਦੀ ਕੰਪਨੀ ਆਫ ਸੇਂਟ ਐਂਡ ਦ ਗੁੱਡ ਪੀਪਲ ਦੈਟ ਵਿਲ ਲੀਡ ਯੂ ਬੈਕ ਟੂ ਦੀ ਹੋਮ ਆਫ ਗੋਡ
ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖ ਸੀਗਾ ਭਾਈ ਮਨੀ ਸਿੰਘ, ਉਸ ਨੂੰ ਉਸ ਵਕਤ ਦੇ ਸ਼ਰ੍ਹਾਂ ਦੇ ਕੈਦੀਆਂ ਨੇ, ਕਿਉਂਕਿ ਹਿੰਦੁਸਤਾਨ ਦੇ ਅੰਦਰ ਮੁਸਲਮਾਨ ਹਕੂਮਤ ਸੀ, ਜੋ ਵੀ ਕੋਈ ਸਤਸੰਗੀ ਬਣ ਜਾਂਦਾ ਸੀਗਾ ਉਹਨੂੰ ਬੜਾ ਸਖ਼ਤ ਦੰਡ ਦਿੱਤਾ ਜਾਂਦਾ ਸੀਗਾ। ਉਹਨੂੰ ਕਹਿਣ ਲੱਗੇ, ਉਹਨੂੰ ਪਕੜ ਲਿਆ, ਪਕੜ ਕੇ ਕਹਿਣ ਲੱਗੇ ਕਿ ਗੁਰੂ ਗੋਬਿੰਦ ਸਿੰਘ ਨੂੰ ਛੋੜ ਕੇ ਮੁਸਲਮਾਨ ਬਣ ਜਾ, ਇਸੇ ਜੀ ਆਪ ਨੂੰ ਰਿਹਾਈ ਕਰੀ ਜਾਏਗੀ, ਨਹੀਂ ਤਾਂ ਆਪਦਾ ਜਿਤਨੇ ਵੀ ਹੈ ਸਰੀਰ ਦਾ ਬੰਦ ਬੰਦ ਕੱਟਿਆ ਜਾਵੇਗਾ। ਉਹ ਕਹਿਣ ਲੱਗੇ, ਕੋਈ ਬਾਤ ਨਹੀਂ, ਸ਼ਾਇਦ ਆਪਨੇ ਕਿਸੇ ਨੇ ਕੈਲੰਡਰ ਵੀ ਦੇਖਿਆ ਹੋਵੇ, ਉਸਦੇ ਇੱਥੋਂ ਬੰਦ ਬੰਦ ਕੱਟਣ ਲੱਗੇ ਭਾਈ ਮਨੀ ਸਿੰਘ ਦੇ, ਇੱਥੋਂ ਪਹਿਲਾਂ ਇਹ ਕੱਟੇ ਫਿਰ ਇਹ ਕੱਟੇ ਫਿਰ ਇਹ ਫਿਰ ਇਹ ਫਿਰ ਇਹ ਜੋੜ, ਸਾਰੇ ਸਰੀਰ ਦੇ ਬੰਦ ਬੰਦ ਕਟਾ ਲਏ, ਲੇਕਿਨ ਆਪਦੇ ਗੁਰੂ ਨੂੰ ਛੱਡ ਕੇ ਦੂਸਰਾ ਧਰਮ ਤਬਦੀਲ ਨਹੀਂ ਕੀਤਾ ਸੀ।
There was one disciple of Guru Gobind Singh whose name was Bhai Mani Singh, and at that time the Muslim people, they were forcing their religion on the disciples of Guru Gobind Singh. So when he was caught by the Muslim people and the rulers of that time, they told him that either you accept our religion and you give up Guru Gobind Singh and come in our religion, or you be ready to cut all your body from your joints. But he preferred to let them cut their body, cut his body from their joints, and they started cutting the body from the joints of fingers and joint of arm, and that their body was cut from all the joints, but he never gave up the name of his master. Yes, time is up. ਨਹੀਂ
ਸਾਡੀ ਆਤਮਾ ਉਸ ਪਰਮਾਤਮਾ ਤੋਂ ਵਿਛੜ ਕੇ ਮਨ ਔਰ ਮਾਇਆ ਦੇ ਜਾਲ ਦੇ ਵਿੱਚ ਫਸ ਕੇ ਆਪਣੇ ਆਪ ਨੂੰ ਭੁੱਲ ਗਈ, ਆਪਣੇ ਘਰ ਨੂੰ ਭੁੱਲ ਗਈ। ਜਦ ਵੀ ਇਹ ਉਸ ਮਾਲਕ ਤੋਂ ਵਿਛੜੀ ਹੈ, ਇਹਨੇ ਕੋਈ ਸੁੱਖ ਪ੍ਰਾਪਤ ਨਹੀਂ ਕੀਤਾ, ਜਿਸ ਤਰ੍ਹਾਂ ਕੋਈ ਆਪਣੇ ਘਰੋਂ ਬੇਘਰ ਹੋ ਜਾਂਦਾ ਹੈ
After separating from the God, our soul has been trapped in the trap of mind and matter, and it has forgotten her, she has forgotten her existence, and she has forgotten her home. And as you know, that if one person becomes the homeless, he cannot get any happiness. And in the same way, our soul has also not got the happiness ever since she has left her real home and ever since she has been separated from the God.
Agar kise da ladka koi buriyai karda hai, usnu pulis pakad lendi hai, usse da pita hi usde vaste appeal karda hai, usnu shidaun di har kism di oh koshish karda hai.
If any son is doing any mistake and police is arresting him, only his father will appeal and request, and only his father will try to make release his son.
Sada pita kaun hai? O parmatma hai, atma usdi ant hai.
Who is our father? That God is our father, and our soul is of the same essence as that of God.
Kabir sahib kehnde kaho Kabir Ram ki ans, eh us malik di ans hai, isnu kaal bana nahi sakda, isnu khatam nahi kar sakda.
Kabir sahib says that, O Kabir, this is of the same essence as that of Ram. Negative power cannot make this, create this. Negative power cannot destroy this.
Aur Tulsi Sahib kehnde Ishwar ansh jeev avinashi. Ye avinashi hai, Ishwar di ansh hai.
Tulsi Sahib also said that this is of the same essence as that of Ishwar, that God, and this is, she is immortal.
जब साड़ी आत्मा कदे पशुओं के जामया की दुखी हिंदी है, कदे पंछियों के जामया की दुखी हिंदी है, और इंसान के जामे की भी यह दुखी भोगती है बेचारी, सुख का तो मुश्किल ही है कितने साथ होना।
Sometimes our soul goes in the body of animal and there also it gets the suffering. Sometimes it goes in the bodies of the birds and there also she got the suffering. And when she comes in the man, human body, then also the sufferings are there for her. There are only few happiness in here.
Sada ho pita parmatma sanu apne bacche samjh ke aapdi atma samjh ke oh sanu chadaun vaste ਕਿਸੇ ਨਾ ਕਿਸੇ ਕਾਮਲ ਇਨਸਾਨ ਦੇ ਅੰਦਰ ਆਪਣੀ ਉਹ ਕਲਾ ਕਹਿ ਲਓ, ਸ਼ਕਤੀ ਕਹਿ ਲਓ ਰੱਖਦਾ ਹੈ।
ਅਵਰ ਫਾਦਰ ਦੈਟ ਗੋਡ ਅੰਡਰਸਟੈਂਡਿੰਗ ਅਸ ਐਸ ਹਿਸ ਚਿਲਡਰਨ ਹਿਸ ਸੋਲ ਹੀ ਪੁੱਟਸ ਹਿਸ ਸਕਿੱਲ ਇਨ ਐਨੀ ਪਰਫੈਕਟ ਮੈਨ ਇਨ ਐਨੀ ਪਰਫੈਕਟ ਮੈਨ ਯੂ ਕੈਨ ਟੈਲ ਦੈਟ ਸਕਿੱਲ ਐਸ ਦੀ ਪਾਵਰ ਔਰ ਯੂ ਕੈਨ ਟੈਲ ਦੈਟ ਸਕਿੱਲ ਐਸ ਦੀ ਸਟਰੈਂਥ ਔਰ ਐਨੀਥਿੰਗ ਲਾਈਕ ਦੈਟ
ਕਿਉਂਕਿ ਅਗਰ ਉਹ ਪਰਮਾਤਮਾ ਕਿਸੇ ਗਾਂ ਮੱਝ ਦੇ ਅੰਦਰ ਆਪਣੀ ਕਲਾ ਰੱਖੇ ਤਾਂ ਉਹਦੀ ਸਾਨੂੰ ਬੋਲੀ ਸਮਝ ਦੇ ਵਿੱਚ ਨਾ ਆਵੇ। ਦੇਵੀ ਦੇਵਤੇ ਦੇ ਅੰਦਰ ਉਹ ਆਪਦੀ ਸ਼ਕਤੀ ਰੱਖੇ ਤਾਂ ਉਹਨੂੰ ਅਸੀਂ ਦੇਖ ਨਾ ਸਕੀਏ। ਜਦੋਂ ਅਸੀਂ ਇਨਸਾਨ ਹੈ ਤਾਂ ਉਹ ਵੀ ਇਨਸਾਨ ਦਾ ਜਾਮਾ ਧਾਰ ਕੇ ਆ ਕੇ ਸਾਨੂੰ ਸਮਝਾਉਂਦਾ।
ਬਿਕੋਜ਼ ਇਫ ਦੈਟ ਗੋਡ ਪੁੱਟਸ ਹਿਸ ਸਕਿੱਲ ਇਨ ਐਨੀਬਾਡੀ ਆਫ ਕਾਊਸ ਔਰ ਐਨੀ ਅਦਰ ਐਨੀਮਲ ਦੈਨ ਵੀ ਕੈਨੋਟ ਅੰਡਰਸਟੈਂਡ ਦੈਟ ਲੈਂਗੁਏਜ। If he puts his power or strength in any gods or goddesses, then also we cannot see the higher spirits that gods and goddesses. Because we are men, that's why he also puts his skill, he also puts his power in some human body. And he himself comes to make us understand this fact.
Aur aap ek aisa dharna de naal vi samajh sakde ho ki jis tarah kise de bacche nu khana badosh jinna da koi parivar na hove chuk ke le jaan ਔਰ ਉਸਦਾ ਪਿਤਾ ਜਿਹੜਾ ਬੱਚਾ ਹੈ ਉਹ ਖਾਨਾ ਬਦੋਸ਼ਾਂ ਦੇ ਕੋਲ ਰਹਿ ਕੇ ਆਪਣੇ ਘਰ ਨੂੰ ਭੁੱਲ ਜਾਵੇ, ਆਪਣੇ ਮਾਂ ਬਾਪ ਨੂੰ ਭੁੱਲ ਜਾਏ, ਔਰ ਜਦ ਉਸਦੇ ਪਿਤਾ ਨੂੰ ਪਤਾ ਲੱਗਦਾ ਹੈ ਕਿ ਮੇਰਾ ਲੜਕਾ ਫਲਾਣੇ ਖਾਨਾ ਬਦੋਸ਼ਾਂ ਦੇ ਕੋਲ ਹੈ, ਉਹਦਾ ਪਿਤਾ ਕੀ ਕਰਦਾ ਹੈ? ਅਗਰ ਤਾਂ ਉਸੇ ਰੂਪ ਦੇ ਵਿੱਚ ਜਾਵੇ ਚੰਗੇ ਕੱਪੜੇ ਪਹਿਰ ਕੇ ਤਾਂ ਉਹ ਖਾਨਾ ਬਦੋਸ਼ਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸਾਡੀ ਜਾਤੀ ਦਾ ਆਦਮੀ ਨਹੀਂ, ਸਾਡੇ ਵਿੱਚ ਕਿਉਂ ਰਹੇ? ਉਹ ਖਾਨਾ ਬਦੋਸ਼ਾਂ ਵਰਗਾ ਹੀ ਰੂਪ ਧਾਰਦਾ ਹੈ, ਉਹਨਾਂ ਵਰਗੇ ਕੱਪੜੇ ਪਾਉਂਦਾ ਹੈ, ਉਹਨਾਂ ਦੇ ਵਿੱਚ ਜਾ ਕੇ ਰਹਿੰਦਾ ਹੈ। ਉਹ ਆਪਦੇ ਬੱਚੇ ਨੂੰ ਪਿਆਰ ਦੇ ਨਾਲ ਸਮਝਾਉਂਦਾ ਹੈ, ਲੇਕਿਨ ਬੱਚਾ ਬਾਤ ਸੁਣਨ ਵਾਸਤੇ ਤਿਆਰ ਨਹੀਂ ਗਾ। ਲੇਕਿਨ ਰੋਜ਼ ਦੀ ਜਿਹੜੀ ਸੋਭਤ ਹੈ, ਸੰਗਤ ਹੈ, ਉਹ ਉਹਦੇ ਅੰਦਰ ਫੁਗਲ ਵਤਨੀ ਭਰ ਦਿੰਦੀ ਹੈ। ਔਰ ਉਹਦਾ ਪਿਤਾ ਚਾਹੁੰਦਾ ਹੈ ਕਿ ਆਪਦੇ ਅੱਖੀਂ ਜਾ ਕੇ ਆਪਣਾ ਵਤਨ ਦੇਖੇ ਕਿ ਮੇਰਾ ਕੈਸਾ ਵਤਨ ਹੈ। ਇਸੇ ਤਰ੍ਹਾਂ ਅਸੀਂ ਵੀ ਇੱਕ ਖਾਨਾ ਬਦੋਸ਼ਾਂ ਦੀ ਤਰ੍ਹਾਂ ਹੀ ਫਿਰਦੇ ਹਾਂ, ਕਿਉਂਕਿ ਅਸੀਂ ਕਦੇ ਕਿਤੇ ਜਨਮ ਲੈਂਦੇ ਹਾਂ, ਕਦੇ ਕਿਤੇ ਜਨਮ ਲੈਂਦੇ ਹਾਂ। ਜਿਤਨੇ ਵੀ ਅਸੀਂ ਘਰ ਬਣਾਉਂਦੇ ਹਾਂ, ਕਿਸੇ ਦੇ ਵਿੱਚ ਸਾਨੂੰ ਕੋਈ ਰਹਿਣ ਨਹੀਂ ਦਿੰਦਾ। ਅਨੇਕਾਂ ਜੂਨੀਆਂ ਦੇ ਵਿੱਚ ਅਨੇਕਾਂ ਹੀ ਸਾਨੂੰ ਮਾਂ ਬਾਪ ਮਿਲੇ, ਹਰੇਕ ਜੂਨੀ 'ਚ ਮਾਤਾ ਪਿਤਾ ਮਿਲਦਾ ਹੈ, ਬੱਚੇ ਮਿਲਦੇ ਹੈ, ਲੇਕਿਨ ਪਿਛਲੇ ਭੁੱਲ ਜਾਂਦੇ ਹਾਂ, ਅਗਲੇ ਬਣਾਉਣੇ ਸ਼ੁਰੂ ਕਰ ਦਿੰਦੇ ਹਾਂ, ਉਹ ਭੁੱਲ ਜਾ ਉਹਨਾਂ ਨੂੰ ਛੱਡ ਦਿੰਦੇ, ਅੱਗੇ ਫਿਰ ਬਣਾਉਂਦੇ ਹਾਂ। ਔਰ ਮਹਾਤਮਾ ਵੀ ਸਾਡੇ ਵਿੱਚ ਆ ਕੇ ਜਦੋਂ ਉਪਦੇਸ਼ ਕਰਦੇ ਆ, ਅਸੀਂ ਉਹਨਾਂ ਦੀ ਬਾਤ ਨੂੰ ਸੁਣਨ ਵਾਸਤੇ ਤਿਆਰ ਨਹੀਂ ਗੇ। ਜਦ ਅਸੀਂ ਰੋਜ਼ ਰੋਜ਼ ਉਹਨਾਂ ਦੀ ਸੰਗਤ ਸੋਭਤ ਕਰਦੇ ਹਾਂ, ਸਾਡੇ ਅੰਦਰ ਵੀ ਸਾਡਾ ਵਤਨ ਦੇਖਣ ਦੀ ਖਾਤਰ ਵਤਨ ਦੇਖਣ ਦੀ ਤੜਫ ਪੈਦਾ ਹੋ ਜਾਂਦੀ ਹੈ। ਔਰ ਮਹਾਤਮਾ ਸਾਨੂੰ ਉਸ ਰਸਤੇ ਦੇ ਉੱਤੇ ਲਾ ਦਿੰਦੇ ਆ ਜਿਹੜਾ ਖੁਦ ਪਰਮਾਤਮਾ ਨੇ ਬਣਾਇਆ ਹੈ, ਔਰ ਉਹ ਇਨਸਾਨ ਦੇ ਅੰਦਰ ਹੈ। ਉਤਨਾ ਹੀ ਪੁਰਾਣਾ ਉਹ ਰਸਤਾ ਹੈ ਜਿਤਨਾ ਇਨਸਾਨ ਪੁਰਾਣਾ ਹੈ, ਔਰ ਇਹ ਕਿਸੇ ਇਨਸਾਨ ਦਾ ਬਣਾਇਆ ਹੋਇਆ ਨਹੀਂ, ਨਾ ਇਸ ਨੂੰ ਕੋਈ ਘਟਾ ਸਕਦਾ, ਨਾ ਕੋਈ ਵਧਾ ਸਕਦਾ ਹੈ। ਇਹ ਪ੍ਰਭੂ ਕਿਰਤ ਹੈ, ਔਰ ਮਹਾਤਮਾ ਉਸਦੇ ਹੁਕਮ ਦੇ ਵਿੱਚ ਆ ਕੇ ਉਸੇ ਰਸਤੇ ਦੇ ਉੱਤੇ ਲਾ ਦਿੰਦੇ ਹੈ। ਫਿਰ ਮਹਾਤਮਾ ਸਾਨੂੰ ਲੈਣ ਵਾਸਤੇ ਇਸ ਦੁਨੀਆਂ ਦੇ ਵਿੱਚ ਆਉਂਦੇ ਹੈ, ਨਾ ਉਹ ਕਿਸੇ ਦੀ ਕੌਮ ਤੋੜਨ ਵਾਸਤੇ ਆਉਂਦੇ ਹੈ, ਨਾ ਕੋਈ ਨਵਾਂ ਮਜ਼ਬੂਤ ਖੜਾ ਕਰਨ ਵਾਸਤੇ ਆਉਂਦੇ ਹੈ।
ਯੂ ਕੈਨ ਅੰਡਰਸਟੈਂਡ ਦਿਸ ਥਿੰਗ ਫਰੋਮ ਦਿਸ ਐਗਜ਼ਾਮਪਲ ਦੈਟ ਸਪੋਜ਼ ਇਫ ਐਨੀ ਵਨਸ ਚਾਈਲਡ ਇਜ਼ ਕਿਡਨੈਪਡ ਬਾਈ ਸਮ ਜਿਪਸੀਸ ਐਂਡ ਦ ਫਾਦਰ ਇਜ਼ ਨੋਟ ਨੋਇੰਗ ਦੈਟ ਹੂ ਆਰ ਦ ਜਿਪਸੀਸ ਐਂਡ ਫਰੋਮ ਵੇਅਰ ਦੇ ਹੈਵ ਕਮ ਐਂਡ ਬਿਕੋਜ਼ ਦੈਟ ਚਾਈਲਡ ਇਜ਼ ਕਿਡਨੈਪਡ ਬਾਈ ਦੈਟ ਜਿਪਸੀਸ ਹੀ ਆਲਸੋ becomes like the gypsies and gypsies travel from one place to another, not staying permanently at one place. But when that father knows that his son is among that gypsies, he comes to take his son back home. But if he comes in the form of other person than the other people than the gypsies will not allow him to come and live with him. So he also disguises himself as the gypsies. He also comes in the body of gypsies. And then it daily when that child is coming in the company of his father, who is in the form of gypsy, he understands that, and because that father wants him to see his real home with his own eyes, that's why he creates the longing and yearning in that child to see his own home. And because of that daily company, in the beginning the child is not ready to listen to him, but after that, because of the daily company, that child is affected by that, and one day he also starts having the desire to go and realize its real origin and real existence, and in that way the yearning and longing is created to go back to the real home. In the same way, and we are also like the gypsies, because sometimes we are getting birth in this body, in this place, sometimes in the other body, in the other place, and in that way we are always going and coming in this world from one place to another. And that Mahatmas, they are our father that come in the body of the man as the Mahatma, and they also try to explain to us that what is our real origin. In the beginning we are not ready to listen them, but after that, when we keep their company for a long time, and when they explain to us lovingly that you are the gypsies, like the gypsies, this is not your real home, your real home is something else, and when they start showing us that thing, that yearning and longing is created within us, and in that way we also go back to the path, and Mahatmas put us on that path which leads us back to the God. And that path is not made by any man, that is not the creation of any man. God himself has made that path, as he has made the other things also. In the same way, God has made that path through which we can go back to our real home.
ਅਗਰ ਪਰਮਾਤਮਾ ਸਾਡੇ 'ਤੇ ਦਇਆ ਨਾ ਕਰੇ, ਮਿਹਰ ਨਾ ਕਰੇ, ਅਸੀਂ ਕਦੇ ਵੀ ਇਸ ਸੰਗ ਦੇ ਵਿੱਚ ਨਹੀਂ ਆ ਸਕਦੇ, ਮਹਾਤਮਾ ਦੀ ਸੁਭ ਦੇ ਵਿੱਚ ਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਖਾਸ ਉਸ ਪਰਮਾਤਮਾ ਦੀ ਦੇਣ ਹੁੰਦੀ ਹੈ ਉਹਨਾਂ ਜੀਵਾਂ, ਉਹ ਅੰਦਰੋਂ ਹੀ ਚਾਬੀ ਮਰੋੜਦਾ ਹੈ ਕਿ ਹੁਣ ਤੇਰਾ ਵਕਤ ਆ ਚੁੱਕਿਆ ਹੈ, ਤੂੰ ਜਾ ਫਲਾਣੇ ਮਹਾਤਮਾ ਦੇ ਕੋਲ, ਉਹ ਮੈਨੂੰ ਮਿਲ।
ਇਫ ਦੈਟ ਗੋਡ ਡਜ਼ਨਟ ਸ਼ਾਵਰ ਗ੍ਰੇਸ ਔਨ ਅਸ ਐਂਡ ਹੈਵ ਮਰਸੀ ਔਨ ਅਸ, ਵੀ ਕੈਨ ਨਾਟ ਕਮ ਇਨ ਦੀ ਕੰਪਨੀ ਆਫ ਅ ਸੇਂਟ, and there is no question of getting the noun. When that God showers grace on us, from within only we are getting the inspiration, and we are coming in the contact of company of any saint, and God himself inspires us and tells us that you go to such place and seek the company of such Mahatma.
Guru Nanak Sahib kehnde hai, karma hoye sat guru milaye seva surat shabd ke kare. Agar sada pichla koi karma jaag penda hai, prabhu sade te daya karda hai, ਤੋ ਸਾਡਾ ਕਿਸੇ ਮਹਾਤਮਾ ਦੇ ਨਾਲ ਮਿਲਾਪ ਕਰਾਉਂਦਾ ਹੈ। ਮਹਾਤਮਾ ਜਦ ਦਇਆ ਕਰਦੇ ਹੈ, ਸਾਡੀ ਸੁਰਤ ਨੂੰ ਸ਼ਬਦ ਨਾਮ ਦੇ ਨਾਲ ਜੋੜ ਦਿੰਦੇ ਹੈ।
ਗੁਰੂ ਨਾਨਕ ਸਾਹਿਬ ਸੇ ਦੈਟ ਇਫ ਐਨੀ ਆਫ ਅਵਰ ਗੁਡ ਕਰਮਾਸ ਆਫ ਦਾ ਪਾਸਟ ਲਾਈਫ ਆਰ ਅਵੇਕਨ, ਓਨਲੀ ਦੈਨ ਗੋਡ ਬ੍ਰਿੰਗਸ ਅਸ ਇਨ ਦੀ ਕੰਪਨੀ ਆਫ ਦਾ ਸੇਂਟ, ਐਂਡ ਵਾਟ ਸੇਂਟ ਆਰ ਡੂਇੰਗ, ਦੇ ਆਰ ਕਨੈਕਟਿੰਗ ਅਸ ਵਿਦ ਦੈਟ ਗੋਡ।
ਔਰ ਜਦ ਅਸੀਂ ਆਪਣੇ ਆਪ ਤੇ ਦਇਆ ਕਰਦੇ ਹਾਂ, ਉਦੋਂ ਅਸੀਂ ਮਹਾਤਮਾ ਦਾ ਜੋ ਰਸਤਾ ਬਤਾਇਆ ਹੈ ਉਸ ਦੀ ਅਸੀਂ ਸਾਧਨਾ ਕਰਨ ਲੱਗ ਜਾਂਦੇ ਹਾਂ, ਅਭਿਆਸ ਕਰਨ ਲੱਗ ਜਾਂਦੇ ਹਾਂ, ਕਮਾਈ ਕਰਨ ਲੱਗ ਜਾਂਦੇ ਹਾਂ।
ਐਂਡ ਵੈਨ ਵੀ ਆਰ ਹੈਵਿੰਗ ਮਰਸੀ ਔਨ ਅਵਰ ਓਨ ਸੈਲਫ, ਵੈਨ ਵੀ ਆਰ ਹੈਵਿੰਗ ਮਰਸੀ ਔਨ ਅਵਰ ਓਨ ਸੈਲਫ, ਓਨਲੀ ਆਫਟਰ ਦੈਟ ਵੀ ਸਟਾਰਟ ਪ੍ਰੈਕਟਿਸਿੰਗ ਦ ਪੈਥ ਵਿਚ ਮਹਾਤਮਾ ਹੈਡ ਸ਼ੋਨ ਅਸ, ਐਂਡ ਵੀ ਸਟਾਰਟ ਵਰਕਿੰਗ ਔਨ ਦ ਇੰਸਟਰਕਸ਼ਨ ਵਿਚ ਹੀ ਹੈਜ਼ ਟੋਲਡ ਅਸ ਟੂ ਡੂ, ਐਂਡ ਇਨ ਦੈਟ ਵੇ ਵੀ ਸਟਾਰਟ ਅਵਰ ਜਰਨੀ।
ਮਹਾਤਮਾ ਦਾ ਇਸ ਦੁਨੀਆਂ ਦੇ ਵਿੱਚ ਹੋਰ ਕੋਈ ਪਰਵਜ ਨਹੀਂ ਹੁੰਦਾ ਆਉਣ ਦਾ, ਸਿਰਫ ਉਹ ਆਤਮਾ ਨੂੰ ਮਾਲਕ ਦੇ ਨਾਲ ਮਿਲਾਉਣ ਵਾਸਤੇ ਆਉਂਦੇ ਆ, ਔਰ ਉਹ ਨਾ ਕਿਸੇ ਦਾ ਨਾਇਆ ਨਾ ਕਿਸੇ ਦਾ ਮਜ਼ਬੂਤ ਤੋੜਦੇ ਆ, ਨਾ ਉਹ ਕੋਈ ਨਵਾਂ ਖੜਾ ਕਰਦੇ ਆ। ਉਹ ਤਾਂ ਕਹਿੰਦੇ ਆਪੋ ਆਪਣੇ ਮਜ਼ਬ 'ਚ ਰਹੋ, ਆਪੋ ਆਪਣੇ ਰਸਮੋ ਰਿਵਾਜ਼ ਕਰੋ, ਔਰ ਤੁਸੀਂ ਗ੍ਰਸਥ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਸ਼ਬਦ ਨਾਮ ਦੀ ਕਮਾਈ ਕਰਕੇ ਔਰ ਉੱਚੀ ਤੋਂ ਉੱਚੀ ਪ੍ਰਭੂ ਪ੍ਰਾਪਤੀ ਵੀ ਪ੍ਰਾਪਤ ਕਰ ਸਕਦੇ ਹਾਂ।
There is no other purpose of a Mahatma to come in this world. Mahatmas always come to take the souls back to the home. They never come for making any new community, or they never come to break any religion or to form any sect. They always say that you remain in your religion, and whatever language you want to speak, whatever rites and rituals, whatever customs you want to follow, you do that. But even in the living in the household, and after getting married also, you can do the meditation on Shabad Naam. And in that way you can take your soul back to the God.
Kabir Sahib kehnde tarvar sant jan chauthe barse ne par swarth ke karne chare tarende, oh kehnde nadi duniya di palyai di khatar vagdi hai, oh aap koi pyasi nahi hundi ki usne aap da pani peena hai, drakht दुनिया के फायदे की खातर पैदा होता है, वो अपना फल खुद नहीं खाता, पब्लिक के फायदे वास्ते फल लिया है, पब्लिक उस फायदा खाती है। इस तरह बारिश जो बदलों से होंगी है, उन्होंने कोई बदलों में प्यास नहीं होंगी कि सिर्फ पब्लिक के फायदे वास्ते बारिश हो रही होंगी। इस तरह संत कोई अपने फायदे वास्ते इस दुनिया के नहीं आते गए, कोई दुनिया के सुख या आराम ढूंढने वास्ते नहीं आते गए, या दुनिया की कोई हुकूमत हासिल करने वास्ते नहीं आते गए, सिर्फ वह दुनिया के फायदे वास्ते इस जगत दे धार के आते हैं। कटी पिशाब वाली और साडे जीवन की खातर दुनिया तो ताने मेने सहजे है, और किस तरह बीमारियां वाला चोला आके धारण कर दे।
कबीर साहब से दैट द फोर थिंग्स रिवर ट्री rainfall and the saints, all these four things are coming in this world only for the other's sake. They are not coming for their own purpose or their own work, because you see that river is flowing for the other people to supply the water to other people. She never drinks the water. And the trees also, they are bearing the fruits for the other people. A tree never eats his own fruit. Similarly, the rain is also coming on this earth for the other people, for the sake, to quench the thirst of all the people. In the same way, saints also come in the man body, and they come in the bag of filth and dirt, and they come only for the sake of the humankind, for the mankind. And they take up the body of the disease, and they bear the taunts and the difficulties of the world only for the sake of the soul and only for the people.
और आप लोग सत्संग जो शाम में होता है अच्छी तरह समझने की कोशिश करें।
एंड ऑल ऑफ यू शुड ट्राई टू अंडरस्टैंड सत्संग द टॉक व्हिच इज गिवन इन द इवनिंग।
और जेडे आपके पास दो तीन दिन है एदे विच चौकड़ी मार के बैठन दी भी आदत बनाने की कोशिश करें।
एंड द टू थ्री डेज व्हिच यू हैव इन दैट यू शुड ट्राई टू डेवलप द हैबिट ऑफ सिटिंग क्रॉस लेगेड आल्सो।
और बैठ का आप भी आप वास्ते बहुत मददगार साबित होगी।
And that sitting will be very helpful for you.
और किसी के संगी कोई बात कुछ नहीं होगे और मेरा सर किसी ने तो कुछ करना।
And if you want to ask any other thing, you can ask from Russell or Aaron.
और सबने बड़ी चीज कहे है कि ਸਾਨੂੰ ਉਸ ਮਾਲਕ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਅਸੀਂ ਉਸ ਪਰਮਾਤਮਾ ਦੀ ਚੋਣ ਦੇ ਵਿੱਚ ਆਏ ਹਾਂ, ਆਪਣੀ ਭਗਤੀ ਦਾ ਉਹ ਸਾਨੂੰ ਮੌਕਾ ਦੇ ਰਿਹਾ।
ਐਂਡ ਦ ਗ੍ਰੇਟੈਸਟ ਥਿੰਗ ਇਜ਼ ਦੈਟ ਵੀ ਸ਼ੁੱਡ ਬੀ ਗ੍ਰੇਟਫੁਲ ਟੂ ਦੈਟ ਗੋਡ ਦੈਟ ਵੀ ਹੈਵ ਕਮ ਇਨ ਹਿਸ ਚੋਇਸ ਐਂਡ ਹੀ ਹੈਜ਼ ਚੂਜ਼ਨ ਅਸ ਐਂਡ ਹੀ ਇਜ਼ ਗਿਵਿੰਗ ਅਸ ਦੀ ਓਪਰਚੁਨਿਟੀ ਟੂ ਡੂ ਹਿਸ ਡਿਵੋਸ਼ਨ।
ਗੁਰੂ ਨਾਨਕ ਸਾਹਿਬ ਕਹਿੰਦੇ ਆ ਜਾਂ ਦਿਨ ਭੇਟੇ ਸਾਧ ਸੰਗ ਉਹਨਾਂ ਦਿਨ ਬਲਿਹਾਰੀ। ਉਹ ਕਹਿੰਦੇ ਮੈਂ ਉਸ ਦਿਨ ਤੋਂ ਬਲਿਹਾਰ ਜਾਂਦਾ ਜਿੱਦਾਂ ਮੇਰਾ ਕਿਸੇ ਮਹਾਤਮਾ ਦਾ ਮਿਲਾਪ ਹੋਇਆ।
ਗੁਰੂ ਨਾਨਕ ਸਾਹਿਬ ਸੇਜ਼ ਦੈਟ ਆਈ ਸੈਕਰੀਫਾਈਸ ਮਾਈਸੈਲਫ ਔਨ ਦੈਟ ਡੇ ਵੈਨ ਆਈ ਮੈਟ ਦੀ ਮਹਾਤਮਾ।
ਔਰ ਮੈਂ ਜਦ ਬਾਬਾ ਬਿਸ਼ਨ ਦਾਸ ਦੀ ਸ਼ਰਨ ਦੇ ਵਿੱਚ ਗਿਆ ਸੀਗਾ, ਬਾਬਾ ਬਿਸ਼ਨ ਦਾਸ ਜੀ ਬੜੇ ਸਖਤ ਹੁੰਦੇ ਸੀਗੇ, ਜਿਹਨਾਂ ਤੋਂ ਮੈਨੂੰ ਦੋ ਸ਼ਬਦ ਦਾ ਭੇਦ ਮਿਲਿਆ ਸੀਗਾ। ਜਦ ਉਹਨਾਂ ਨੇ ਕੋਈ ਲਫੇੜਾ ਮਾਰਨਾ ਜਾਂ ਬੁਰਾ ਲਫਜ ਬੋਲ ਦੇਣਾ, ਬਾਹਰ ਕੱਢ ਦੇਣਾ ਆਸ਼ਰਮ ਦੇ ਵਿੱਚੋਂ, ਤਾਂ ਮੈਂ ਉਹਨਾਂ ਦੇ ਉੱਪਰ ਕਦੇ ਘਿਰਨਾ ਨਹੀਂ ਕੀਤੀ ਸੀਗੀ। ਮੈਂ ਆਪਣੇ ਕਰਮ ਕੰਨੀ ਖਿਆਲ ਕਰਦਾ ਹੁੰਦਾ ਸੀਗਾ ਕਿ ਮੇਰਾ ਹੀ ਕੋਈ ਕਰਮ ਐਸਾ ਹੈ ਕਿ ਜਿਹੜਾ ਮੇਰੇ 'ਤੇ ਸੰਗ ਮਿਹਰ ਨਹੀਂ ਕਰ ਰਹੇ। ਕੋਈ ਵਕਤ ਐਸਾ ਆਏਗਾ ਪਰਮਾਤਮਾ ਦੇ ਫਰਿਆਦ ਕਰਨੀ ਕਿ ਮੇਰੇ 'ਤੇ ਸੰਤ ਮਿਹਰਬਾਨ ਹੋਣ, ਦਇਆ ਕਰਨ।
ਵੈਨ ਆਈ ਟੁੱਕ ਰਿਫਿਊਜ ਇਨ ਬਾਬਾ ਬਿਸ਼ਨ ਦਾਸ, ਐਂਡ ਬਾਬਾ ਬਿਸ਼ਨ ਦਾਸ ਵਾਸ ਵੈਰੀ ਸਟ੍ਰਿਕਟ ਫਰੋਮ ਹੂਮ ਆਈ ਗਾਟ ਦੀ ਨੌਲੇਜ ਆਫ ਟੂ ਵਰਡ ਇਨੀਸ਼ੀਏਸ਼ਨ ਇਨ ਟੂ ਦ ਟੂ ਵਰਡ। Whenever I would go to him, he would rebuke me or he would slap me. But instead of hating him or instead of thinking about hatred for him, I was always thinking about my karmas and I was always requesting and praying to God that this is because of my bad karmas that Mahatma is not loving me and Mahatma is not showering grace on me. And I was always praying to God to remove, to finish all that karmas, so that the saint may become gracious on me and he may give me some initiation.
Maine bahut saal mile si unna di chirkan haasil karne लेकिन मैं कदे भी उन्होंने उपर भाव नहीं लिया सीगा। मैं सोचता सी कोई वक्त आएगा सब ठीक हो जाएगा, लेकिन वक्त ऐसा आया कि बाबा बिशन दास ने मैं तो कुछ नहीं लुको के रखा सीगा, जो कुछ उसके पास सी उन्हें ब्याह करके मैंने दे दिता सी।
आई गॉट दिस अपॉर्चुनिटी ऑफ गेटिंग हिज रिव्यू फॉर मैनी ईयर्स एंड आई वॉज ऑलवेज थिंकिंग दैट सम डे द टाइम विल कम दैट वैन ही विल गिव मी समथिंग एंड वैन दैट टाइम केम इट वॉज हिज ग्रेस दैट ही डिडंट हाइड एनीथिंग फ्रॉम मी whatever he had he gave me everything and this was his grace
aur jab huzur karpal ne karpal da sneha aaya sandesh ke main ashram de vich auna hai aur main us waqt jehdi mainu khushi si meri aatma nu ohda mainu pata hai ke mere ashram de vich kise maharaj kise sant ne auna hai
and when huzur kripal's message came that he was going to visit my ashram I was very happy and only I know about that happiness which I had because at that time I understood that some saint some atma is going to come in my ashram
aur itni dil de vich khushi si ki phir oh log asbaniyan raat nu chalaunde assi dine chalaniyan si
I was so much happy at that time that the other people they are using the firecrackers in the night time but I was so much happy that I used that in the daytime
और हजूर ने सानू मना किया। हजूर कहने लगे मैं ऐसे पटाखियां के खुश नहीं, बहुत लोग पटाखे चला रहे थे। हजूर कहने लगे मैं इन्होंने चीज़ों से खुश नहीं, तो मैं हंस के हजूर ने यह क्या असं मानते हैं कि तुम खुश नहीं पर साड़ी खुशी कहीं तो देख।
हजूर टोल्ड मी दैट ही इज नॉट प्लीज्ड विद ऑल दिस थिंग्स बिकॉज़ मेनी पीपल वर डूइंग दैट थिंग आई एम बिकमिंग हैप्पी बट ही टोल्ड मी दैट ही वाज नॉट प्लीज्ड विद दैट बट आई रिक्वेस्टेड हिम होल्डिंग माय हैंड दैट आई नो दैट यू आर नॉट प्लीज्ड विद दिस But at least look at our pleasure that how much happy we are in doing all these things.
और जब हजूर आश्रम में बच्चे आंदे सीगे मैंने पता है कि मेरी की हालत हुंदी सी। बच्चे दी तरह हजूर ने वरा के छाती ना ला के उठो मैंने पीछे करना। कई दफा तो ऐसा होना कि चार घंटे पहले कहना तू मेरे पास हो जा।
And when Huzoor was coming back from the ashram. Only I know that what was happening at that time. Sometimes just like a child is weeping and just like the child is caressed in the same way Master would do to me and would tell me to stay there. And sometimes it happened that he told me 4 hours before that, now you go away from me, otherwise you will stop me.
एक दफा गंगा नगर आए सीगे, सुबह तुरना सी दिल्ली नू, मैंने 11 बजे मोहन ड्राइवर नू कहा कि ना छड्या शहर दे।
Once when he came to Ganganagar and he was supposed to leave for Delhi in the morning, but the night before that at 11 o'clock he told his driver Mohan to take me back to my home.
मैं हजूर अगेन आज की थी कि सच्चे पातशाह मैं थानू तोड़ के फिर जाऊं। हजूर कहने लगे कि मैं तेरे नाव भी मेरा जितनी करता दिल नहीं करता तेरे छड़ के जान ਮੈਨੂੰ ਮੁਸ਼ਕਲ ਹੋ ਜਾਂਦਾ ਤੇਰੇ ਕੋਲ ਤੁਰਨ ਵਾਸਤੇ।
ਸੋ ਆਈ ਰਿਕੁਐਸਟਡ ਮਾਸਟਰ ਦੈਟ ਆਈ ਵਿਲ ਗੋ ਬੈਕ ਆਫਟਰ ਯੂ ਗੋ ਐਂਡ ਆਫਟਰ ਸੇਇੰਗ ਯੂ ਗੁੱਡਬਾਈ ਦੈਨ ਆਈ ਵਿਲ ਗੋ ਬੈਕ ਬਟ ਹੀ ਸੈਡ ਦੈਟ ਨੋ ਆਈ ਕੈਨ ਡੂ ਦੈਟ ਬਿਕੋਜ਼ ਆਈ ਆਲਸੋ ਡੋਨਟ ਲਾਈਕ ਟੂ ਲੀਵ ਯੂ ਆਈ ਆਲਸੋ ਡੋਨਟ ਫੀਲ ਗੁੱਡ ਵੈਨ ਆਈ ਐਮ ਲੀਵਿੰਗ ਯੂ।
ਔਰ ਜਦ ਮੈਂ ਤੁਰਦਾ ਮੇਰਾ ਸਤਿਗੁਰੂ ਪਿਆਰਾ ਬਾਹਰ ਨਿਕਲ ਕੇ ਬਾਹਰ 'ਚ ਖੜ ਜਾਂਦਾ ਕੋਠੀ 'ਤੇ ਔਰ ਜਿੰਨਾ ਚਿਰ ਮੈਂ ਦਿਸਦਾ ਰਹਿੰਦਾ ਕਦੇ ਅੰਦਰ ਨਹੀਂ ਵੜਿਆ ਸੀਗਾ। ਮੈਂ ਪਿੱਛਾ ਘੁੰਮ ਕੇ ਕਈ ਦਫ਼ਾ ਦੇਖਣਾ ਹਜ਼ੂਰ ਉੱਥੇ ਦੇ ਉੱਥੇ ਖੜੇ ਰਹਿੰਦੇ।
And when I would leave my beloved Sadhguru, he would come out from the room and I had seen this many times, I would looking at the back and until I was disappeared from that, I was disappearing from that place, he would always stand and look at me.
So, main us waqt jab Hazur chaagde hunde si, main kehnda sa, uthe paag hai ke main zindagi de vich khushi dekh rya hai.
So, when Hazur used to look at me at that time, I would say this thing. That this is because of my great fortune that he is looking at me.
मैं अपनी जिंदगी के अंदर कई खुशियां देखियां कई गमियां देखियां लेकिन मेरे पे ना किसी खुशी का असर होया ना गमी का होया लेकिन जब हजूर आश्रम दे विच आए उस खुशी का मेरे पे असर होया।
In my life I have seen many happiness and I have seen many pains and sorrows but I was unaffected by all that happiness and the pain. But when Hazur came in the ashram and the happiness which I had at that time, I was very much impressed, affected by that.
ਸਾਡੇ ਹਿੰਦੁਸਤਾਨ ਦਾ ਰਿਵਾਜ਼ ਹੈ ਕਿ ਜਦ ਕੋਈ ਪਿਆਰਾ ਸੱਜਣ ਘਰੇ ਆਵੇ ਉਹ ਲੋਕ ਕੌਲੇ ਦੇ ਨਾਲ ਤੇਲ ਡੋਲਦੇ ਆ, ਲੇਕਿਨ ਅਸੀਂ ਤੇਲ ਨਹੀਂ ਡੋਲਿਆ, ਵੀ ਸਸਤਾ ਹੈ ਘਿਓ ਡੋਲਿਆ ਸੀ ਉੱਥੇ।
In India, it is the like traditional thing that if any beloved guest or any beloved person is coming to the home, they are greeting him by pouring some oil at the door, just like expressing their welcome. So at that time, because the oil was very cheap and the clarified water was costly, so instead of pouring that oil, we used that tea, that clarified water, to welcome him. Now the time is up.
Kisko?
Vibhishana.
Kya pata wo bhi group mein aayi?
Inka duty
hai. Are you on duty? Or are you in the group?
ਹਰ ਕੋਈ ਦਾ ਕੰਮ ਆ ਵੀ ਆਪੋ ਆਪਣੀ ਡਿਊਟੀ ਤੇ ਜਾਣਾ।
No, everybody has to do his duty.
ਸਿਪਾਹੀ ਅਗਰ ਆਪਦੇ ਪਹਿਰੇ ਤੇ ਕਿਹਾ ਜੇ ਰਵੇ ਭਾਵੇਂ ਉਹ ਕਿੰਨੇ ਕੰਮ ਕਰੀ ਜਾਵੇ, ਉਸ ਨੂੰ ਗੌਰਮੈਂਟ ਅੱਛਾ ਨਹੀਂ ਸਮਝਦੀ।
If a soldier is not present at the place where he is posted, and no matter if he is doing any other work, great amount of work, but still he is not understood as a good servant.
ਇਸੇ ਤਰ੍ਹਾਂ ਸਾਡਾ ਹਰ ਸਸੰਗੀ ਦਾ ਫਰਜ਼ ਹੁੰਦਾ ਹੈ, ਜੋ ਵੀ ਸਾਨੂੰ ਡਿਊਟੀ ਮਿਲੇ ਉਸ ਡਿਊਟੀ ਦੇ ਉੱਤੇ ਆਪਣੀ ਤੇ ਕਾਇਮ ਰਹਿਣਾ।
Similarly, it is the responsibility of all the satsangis that whatever duty we have got, we have to do that.
ਸਾਡੀ ਸੰਤਾਂ ਨੇ ਡਿਊਟੀ ਲਾਈ ਕਿ ਤੁਸੀਂ ਇਤਨਾ ਸਿਮਰਨ ਕਰੋ, ਇਤਨਾ ਅਭਿਆਸ ਕਰੋ, ਔਰ ਸਾਡਾ ਫਰਜ਼ ਬਣਦਾ ਹੈ ਸਭ ਤੋਂ ਪਹਿਲਾਂ ਭਜਨ ਕਰੀਏ, ਫਿਰ ਦੁਨੀਆਦਾਰੀ ਦੇ ਕੰਮ ਕਰੀਏ।
Saints gave us the duty of doing so much simran, so much meditation. So now it is our responsibility and duty first to do the simran and meditation and then to do any worldly work.
Satsangi vi sant mat de andar ik sipahi di tarah hi hai, ਇਹਦੇ ਜਿੰਨੇ ਵੀ ਡਿਊਟੀ ਹੈ।
ਇਨ ਦਾ ਸੰਤ ਮਤ ਸਤਸੰਗੀ ਇਜ਼ ਆਲਸੋ ਲਾਈਕ ਦਾ ਸੋਲਜਰ ਬਿਕੋਜ਼ ਇਟ ਹੈਜ਼ ਆਲਸੋ ਸਮ ਆਬਲੀਗੇਸ਼ਨ ਸਮ ਰਿਸਪੋਂਸਿਬਿਲਿਟੀਜ਼ ਟੂ ਕੈਰੀ। ਯੈਸ ਨਾਓ ਐਨੀ ਕੁਐਸਚਨਸ ਐਨੀ
ਅੰਚੀ ਵਨ ਆਈ ਡੂ ਸਿਮਰਨ ਐਂਡ ਆਈ ਫੋਰਗੇਟ and the world comes in and I start thinking thoughts, should I continue with Simran where I left off or should I start it over? It doesn't matter.
What do you mean by start from the same point?
You mean if you...
Word, okay. Kati jab main Simran karti hoon, tab kabhi main Simran bhool jati hoon. Theek hai? Aur duniya ke khayal aa jaate hain beech mein. To jab main phir se Simran shuru karun, तो मैं नए सिरे से शुरू करूं या जो शब्द जो अक्षर मैंने छोड़ा हो वहां से शुरू करूं? मतलब अगर दो शब्द बोल करके मैं भूल गई उसको और दुनिया के ख्याल आ गया बीच में, तो क्या मैं तीसरे शब्द से शुरू करूं या बिल्कुल शुरुआत से शुरू करूं?
शुरुआत से
फ्रॉम द बिगिनिंग।
कोई नहीं, जो दमारे हो जड़े दो पहला आखे है, जो फिर दमारे हो दो कह लोगे तो की हर जाली बात
है। इट्स ऑल राइट इफ यू विल रिपीट द टू वर्ड्स व्हिच यू हैव repeated, which you have spoken in the beginning. If you will repeat them again, if you will do the repetition of two more words again, then what is wrong in that?
Why does Master not recommend or like us to meditate with non-satsangis or non-initiates?
Be satsangiyon ke saath mein ya jinko naam nahi mila, unke saath abhyas karne ke liye महाराज जी हमें क्यों मना करते हैं, उसकी सलाह क्यों नहीं देते हैं। बेसत्संगियों के साथ अभ्यास करने के लिए महाराज जी सलाह क्यों नहीं देते, क्यों नहीं करना चाहिए उनके साथ बैठ के बजे?
वो लोगों के अंदर कोई रस प्राप्त नहीं कर रहे किसी भी प्रकार, वो थोड़े कने दिन बैठेंगे उस तो बाद वो हट जाएंगे, सत्संगी ते भी वैसे ही असर होएगा, वो भी एक दिन भजन छोड़ देंगे।
Because they are not getting any interest from the within, that's why they will sit for meditation for few days and after that they will give up that, and that has the effect on the satsangi also, and he will also do the same thing.
क्योंकि उन्हें पता नहीं कि मन नु टकाने वाली उन्हें कोई शक्ति अंदर अगुवाई नहीं करती होंगी, उन्हें पास कोई हथियार नहीं जिसके नाल मन ठीक हो जाए। सत्संगी पास हथियार होंगे, सत्संगी का यह कम है, साढ़े मन का यह कम है कि यह अपना रंग किसी पर नहीं दिता, अगर दूसरे का रंग आप देते लेंदा है।
Because they don't know how to still the mind and they don't have any power or the weapon through which we can still our mind, and it is the habit of our mind that it will not give its color to anyone, but it will take the color of other people on him.
कई दफा ऐसा होता है कि साड़ा मन खुश हो जाता है अगर असि किसी कमाई वाले सत्संगी कनी देखते हैं या कमाई वाले सत्संगी को जाने हैं, वो सानू प्यार दे नाल समझाउंदा है और सानू विश्वास भी दिंदा है और असि डिगे पे फिर उहदे विश्वास दे नाल खड़े हो जांदे हैं।
Sometimes it happens that when we become dry in the meditation and if we go in the company of any initiate who is advanced or who is doing some meditation, who is having love for the master, and when he lovingly explains to us and he again helps us in building the faith in the master, and in that way also we can get advantage looking at him.
Aur assi khushk pehle hunde hai agar assi khushk aadmi de paas jaane hai, oh sanu ohne usi salah deni hai bhajan vyas to hatne di aur ohde naal sada bada para nuksan ho janda.
But when we are dry and when we are already dry and when we are going in the company of the dry people, that non initiate, he will also give us the same advice, or looking at him also we will give up the meditation.
फिर तुसी ये देखो कि जब जिथों पानी की कोई नहर वगदी है उत्थे उहदा आसा पासा गिला होया पिया हुंदा, और जिथे अग मचाउंदे आ उत्थे उह जगह जरूर काली होई हुंदी है। इसे तरह जिथे कोई पूरे अभ्यास वाला आदमी बैठा हुंदा है उहदे पास जरूर रूहानियत दीआं किरणां भी जरूर हुंदीआं है, साडे उत्ते असर बड़ा जबरदस्त डालदीआं।
You see where the canal or where any water is flowing, the surroundings of that place is wet, and where the fire is burning, that place also gets black, and there is heat in that place. In the same way, where there is any spiritual person who is doing the meditation, the radiation of his spirituality will also affect us.
ye pani aap di jagah nu tar kar sakda hai to agni aap di jagah nu khush kar sakdi hai to ida tusi hisab la lo ke bhajan vyas wale assi kole baithange te sade mann nu zarur trivti milegi, अगर असि खुशक आदमी को बैठा तो अग्नि की तरह जिन्हें अग्नि उस जमीन खुश कर दी है सू खुश कर देगा।
इफ अ वाटर कैन वेट द प्लेस ऑन विच ही इज फ्लोइंग एंड इफ द हीट कैन मेक ड्राई दैट प्लेस वेर इट इज बर्निंग, इन द सेम वे यू कैन थिंक दैट इफ यू विल सिट इन द कंपनी ऑफ द ड्राई पीपल दे विल मेक अस ड्राई, और इफ यू विल कीप द कंपनी ऑफ द पीपल हु आर डूइंग मेडिटेशन ही विल गिव अस द सेम टाइप्स ऑफ रेडिएशन, सेम टाइप्स ऑफ हेल्प एंड इंस्पिरेशन फॉर डूइंग मेडिटेशन।
और खास एक ये भी बात हो जाती है कि सत्संगी नु जब रस आने लग जाता है वो दो दो घंटे तीन तीन घंटे नहीं भी उठता गा, और जिसन नाम नहीं मिलया हुंदा उहदा की पता कद उठ खड़ना है, और उहदे अंदर भी ख्याल हो जाता भी चलो ये उठ खड़ा मैं भी उठ खड़ा।
एंड द सत्संग इज दोज हु गेट इंटरेस्ट इन द मेडिटेशन दे नेवर लाइक टू गेट अप फ्रॉम द मेडिटेशन फॉर 2 आवर्स और 3 आवर्स, बट इफ ही इज सिटिंग विद एनी नॉन सत्संगी एंड ही इज नॉट गेटिंग एनी इंटरेस्ट, so he will get up very often, and looking at him also the satsangi will also lose his interest, and looking at him he will also feel like getting up in the meditation.
Aur jado vyas te benda hai sab kuch karda hai fir aap kyon nahi onu pyar de naal naam dawa lo roz da kam hi khatam ho jayega.
But when any non initiate is sitting for the meditation and if he is having love for that, then why don't you recommend him to get initiation?
Aur ye apna sathi banon ki fayda hai.
It is good to make him your companion.
Tusi dekho ke sharab wale apne fayde dasde hai, afheem wale apne fayde dasde hai, ਸਰਕਟ ਵਾਲੇ ਆਪਣੇ ਫਾਇਦੇ ਸਰਕਟ ਦੇ ਦੱਸਦੇ ਆ। ਇਸੇ ਤਰ੍ਹਾਂ ਜਦ ਲੋਕਾਂ ਨੇ ਚਾਹ ਦੁਨੀਆਂ ਦੇ ਵਿੱਚ ਫੈਲਾਈ, ਮੈਂ ਹਿੰਦੁਸਤਾਨ 'ਚ ਦੇਖਦਾ ਰਿਹਾ, ਉਹਨਾਂ ਨੇ ਘਰੀ ਜਾ ਜਾ ਲੋਕਾਂ ਨੂੰ ਇਹਦੇ ਫਾਇਦੇ ਦੱਸੇ ਕਿ ਚਾਹ ਦੇ ਇਹ ਫਾਇਦੇ ਆ, ਉਹਨਾਂ ਨੂੰ ਪਿਉਂਦੇ ਸੀਗੇ। ਤਾਂ ਸਾਡਾ ਵੀ ਸੰਤ ਮਤ ਦੇ ਵਿੱਚ ਹਰ ਆਦਮੀ ਪ੍ਰਚਾਰਕ ਹੁੰਦਾ, ਸਾਨੂੰ ਵੀ ਨਾਮ ਦੇ ਲੋਕਾਂ ਨੂੰ ਫਾਇਦੇ ਦੱਸਣੇ ਚਾਹੀਦੇ ਆ, ਬਈ ਐਬ ਤੋਂ ਬਚੋ, ਨਾਮ ਲਓ, ਇਹਦੇ ਵਿੱਚ ਤੁਹਾਡਾ ਫਾਇਦਾ ਹੈ, ਤਾਂ ਕਿ ਸਾਨੂੰ ਇਸ ਇਹ ਜਿਹਾ ਸਾਹਮਣੇ ਨਾ ਕਰਨਾ ਪਏ ਖੁਸ਼ ਚੀਜ਼ ਦਾ।
You see, the drunkards are always talking about the advantages and good qualities of the wine. The smokers always talk about the good things of the smoking. And the person who is addicted to the opium, he will always talk about the good qualities of the opium. In the same way, in the Santmat, all the initiates are the preachers. They should also talk about the advantages of getting Naam. And they should also tell all the people to abstain from the bad habits and to take Naam. So that we have to never face any problem of sitting with the non-initiates, if we can do this.
ਸਾਡੇ ਪਿਤਾ ਜੀ ਸੀਗੇ, ਉਹ ਅਕਾਲੀ ਕੱਟੜ ਅਕਾਲੀ ਸੀ, ਘੱਟ ਹੀ ਉਹ ਸੰਤਾਂ ਮਹਾਤਮਾ ਦੀ ਤਰਫ ਆਉਂਦੇ ਸੀਗੇ। ਤੋ ਸਾਡੇ ਹਿੰਦੁਸਤਾਨ ਦੇ ਵਿੱਚ ਸ਼ਾਇਦ ਇੱਥੇ ਵੀ ਹੋਵੇ ਕੋਈ ਉਹ ਪੁੱਛਾਂ ਦੇਣ ਵਾਲੇ, ਜਿਹੜੇ ਸਰਜਾ ਮਾਰ ਕੇ ਪੁੱਛਾਂ ਦਿੰਦੇ ਆ ਵੀ ਤੁਹਾਡੇ ਇਸ ਚੀਜ਼ ਦੀ ਕਸਰ ਹੈ, ਤੁਹਾਡੇ ਇਸ ਚੀਜ਼ ਦੀ ਕਸਰ। ਮਿਸ ਮੇਰੇ ਜੀ ਮਾਲੇ
ਮਿਸ ਮੇਰੇ ਜੀ ਠੀਕ ਠੀਕ
ਹਾਂ ਉਹੀ ਚੀਜ਼। ਤੋ ਉਹਨਾਂ ਉੱਤੇ ਉਹ ਬੜੀ ਸ਼ਰਧਾ ਰੱਖਦੇ ਹੁੰਦੇ ਸੀਗੇ। ਤੇ ਉਹ ਬਿਮਾਰ ਹੋ ਗਏ, ਉਹਨਾਂ ਨੇ ਉਹ ਸੱਦ ਲਏ ਵੀ ਦੱਸੋ ਮੈਂ ਕਿਉਂ ਬਿਮਾਰ ਹੋ ਗਿਆ, ਮੇਰੇ 'ਤੇ ਕੈਦਨਾਂ ਦਾ ਗ੍ਰਹਿ ਹੈ, ਕਦੋਂ ਜਾਏਗਾ। ਮੈਂ 10 ਰੁਪਏ ਉਹਨੂੰ ਪਿਤਾ ਤੋਂ ਚੋਰੀਆਂ ਦਿੱਤੇ, ਮੈਂ ਕਿਹਾ ਤੂੰ ਇਹਨੂੰ ਇਹ ਕਹਿ ਦੀ ਵੀ ਬਿਸ਼ਨ ਦਾਸ ਨੂੰ ਤੂੰ ਮੰਨਣ ਲੱਗ ਜਾ, ਬਿਸ਼ਨ ਦਾਸ ਦੀ ਰੁੰਨਣ ਹੈ। ਤੋ ਉਹਦਾ ਕੀ ਸੀਗਾ, ਉਹਨੇ 10 ਰੁਪਏ ਲੈ ਕੇ ਉਹਨੇ ਬਿੰਦ ਕੇ ਇਸ ਤਰ੍ਹਾਂ ਸਿਰਜਾ ਮਾਰਿਆ ਅਤੇ ਕਹਿਣ ਲੱਗਿਆ ਜੀ ਬਸ ਆਹ ਬਿਸ਼ਨ ਦਾਸ ਜੀ ਖੜ੍ਹੇ ਆ, ਤੁਸੀਂ ਇਹਨਾਂ ਨੂੰ ਮੰਨਦੇ ਨਹੀਂ ਗੇ, ਔਰ ਇਹਨਾਂ ਨੂੰ ਮੰਨੋ, ਤੁਹਾਡੀ ਬਿਮਾਰੀ ਹੈ ਜਿਹੜੀ ਦੂਰ ਹੋ ਜਾਏਗੀ। ਔਰ ਜਦੋਂ ਬਿਸ਼ਨ ਦਾਸ ਜੀ ਫਿਰ ਸਾਡੇ ਘਰ ਬਾਗ ਦੇ ਵਿੱਚ ਆਏ, ਉਹਨਾਂ ਨੇ ਬੜਾ ਉਹਨਾਂ ਦਾ ਸਵਾਗਤ ਕੀਤਾ, ਪਿਆਰ ਕੀਤਾ, ਜਿਹਦੇ ਨਾਲ ਸਾਡੇ ਪਿਤਾ ਦਾ ਵੀ ਉਧਾਰ ਹੋਇਆ।
Because my father was very prominent Sikh, and at that time there were many Akalis there, and they were believing in like mesmerism,
hypnotism.
No, mesmerism. And they do like, they will just move their head and they will say that why you are sick and how long you are going to be sick. Means they do like this fake thing that is not reality.
Fortune telling.
It is different. They only deal with the sickness and what is the obstacle, like that. So, once my father got sick and one person came there, and my father asked him that, you tell me that how I got sick and how long it will take to get all right. So I told that man, I gave that man a note of 10 rupee, and I told him to tell my father that Baba Bishan Das is doing all this trouble. You start believing in Baba Bishan Das, and in that way, you will get all right. So, after taking that 10 rupees, that man just moved his head and he said that Baba Bishan Das is standing here, and he is the obstacle, he has done all this sickness. So if you start believing in him, start having faith in him, everything will become all right. And with God's grace, it happened that when he started believing in Baba Bishan Das, he became all right. And when next time when Baba Bishan Das came to our home, he welcomed him like anything, and he started having faith in him. And because he was a perfect one, that's why the faith which my father had in him was the cause of his liberation.
Baba Bishan Das de paas kithe mere na jaan de oh gusse hunda hunda siga ke tu kamla hai. To ik dafa main kya ke langar de vich apa seva pauni hai 1000 rupiya deo. ਮੈਨੂੰ ਕਹਿਣ ਲੱਗਿਆ 1000 ਨਹੀਂ ਪੂਰਾ ਦੇਈਦਾ ਹੁੰਦਾ, 100 ਪੂਰਾ ਨਹੀਂ ਦੇਈਦਾ ਹੁੰਦਾ ਗਾ, ਜਾਂ ਤਾਂ 100 ਦੇ ਉੱਪਰ ਇੱਕ ਉੱਪਰ ਕਰ ਦਈਏ, ਜੇ 1000 ਦੇ ਉੱਪਰ 1000 ਦਈਏ ਤਾਂ 1100 ਦਈਏ। ਔਰ ਉਸੇ ਪਿਤਾ ਨੂੰ ਜਦੋਂ ਪਿਆਰ ਅੰਦਰ ਉੱਠਿਆ ਤਾਂ ਮੈਨੂੰ 1100-1000 ਦੀ ਬਜਾਏ ਦਿੱਤਾ ਲੰਗਰ ਪਾਉਣ ਵਾਸਤੇ।
Once it was the time when Baba, when my father was telling me not to go to Baba Bishan Das, and he was always trying to keep me at home and not going in the company of any sin. And the time came that when he felt love and faith for Baba Bishan Das. And once I told him, once I asked for 1000 rupees for the donations to Baba Bishan Das, and lovingly he told me that, no son, this is not a good thing. Either you should give 1100
Because if you are giving 100, you should not give any even number. Either you should give 101 or you should give 121. In the same way, and so he gave me 100 rupees more. I asked for 1000 and he gave me 1100 rupees. And that was because in the end he started having love for Baba Vishnu.
ਸਾਡੇ ਲੋਕਾਂ ਵਾਸਤੇ ਬੜਾ ਸੁਖੈਨ ਹੋ ਜਾਂਦਾ ਅਗਰ ਜੇ ਅਸੀਂ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਨੂੰ ਸੰਤ ਮਤ ਦੀ ਸੋਝੀ ਦੇਈਏ ਸਾਡਾ ਆਪਣਾ ਵੀ ਫਾਇਦਾ ਔਰ ਉਹਨਾਂ ਦਾ ਵੀ ਫਾਇਦਾ
ਇਫ ਯੂ ਗਿਵ ਦਾ ਇਨਫੋਰਮੇਸ਼ਨ ਆਫ ਦਾ ਸੰਤ ਮਤ ਐਂਡ ਟੈਲ ਅਬਾਊਟ ਦਾ ਸੰਤ ਮਤ ਟੂ ਆਵਰ ਰਿਲੇਟਿਵਸ ਬ੍ਰਦਰਸ ਐਂਡ ਸਿਸਟਰ ਦੈਟ ਮੇਕਸ ਦੈਟ ਲਾਈਫ ਆਲ ਦੇਅਰ ਲਾਈਫ ਆਲਸੋ ਈਜ਼ੀ ਮੋਰ ਓਵਰ ਦੈਟ ਬਿਕਮਸ ਵੈਰੀ ਈਜ਼ੀ ਫਾਰ ਆਵਰ ਮੈਡੀਟੇਸ਼ਨ ਐਂਡ ਆਵਰ ਸਪਿਰਚੁਅਲ ਲਾਈਫ ਆਲਸੋ
ਕਬੀਰ ਸਾਹਿਬ ਨੇ ਨਰਾਗ ਸਾਗਰ ਦੇ ਵਿੱਚ ਬੜਾ ਖੋਲ੍ਹ ਕੇ ਲਿਖਿਆ ਕਿ ਇੱਕ ਰੂਹ ਨੂੰ ਨਾਮ ਦਵਾ ਦੇਣਾ ਕਰੋੜ ਗਊ ਦਾ ਧਰਮ ਹੈ ਜਿਹੜੀ ਕਸਾਈ ਦੀ ਛੁਰੀ ਹੇਠ ਉਦੋਂ ਆਉਣ ਵਾਲੀ ਹੁੰਦੀ ਹੈ ਅਤੇ ਕੋਈ ਛਡਾ ਦੇਵੇ ਅਤੇ ਕਹਿੰਦੇ ਇੰਨਾ ਇੱਕ ਆਤਮਾ ਨੂੰ ਨਾਮ ਦਵਾਉਣ ਦਾ ਧਰਮ ਹੈ
ਇਨ ਦੀ ਬੁੱਕ ਅਨੁਰਾਗ ਸਾਗਰ ਦੀ ਓਸ਼ਨ ਆਫ ਲਵ ਕਬੀਰ ਸਾਹਿਬ ਹੈਸ ਕਲੀਅਰਲੀ ਮੈਂਸ਼ਨ ਦਿਸ ਥਿੰਗ ਦੈਟ ਟੂ ਹੈਲਪ ਵਨ ਸੋਲ ਟੂ ਗੈਟ ਇਨ ਨਾਮ ਇਨੀਸ਼ੀਏਸ਼ਨ ਇਟ ਇਜ਼ ਜਸਟ ਲਾਈਕ ਗਿਵਿੰਗ ਇਟ ਇਜ਼ ਜਸਟ ਲਾਈਕ getting the fruit of saving 1 crore saving 10 millions of cows from the knife of butcher
kyunki sadi atma kaal kasai di shuri de heth hi rehndi hai oh jithe chahe nu janm deve jo chahe di halat kari phire pashu ch bheje panchi ch bheje aur sukh den da ta sawal hi paida nahi hunda dukh hi dukh bhog rahi hai apde ghar ch nikal ke
because our soul is under the sharp knife of the negative butcher negative power and that's why because she is under the knife of the negative under that butcher of negative power that's why sometimes it is coming in this body sometimes in that body and wherever she goes she always gets the pains and suffering and there is no question of any happiness ever since she has left her home she is always getting the pains
ਕਬੀਰ ਸਾਹਿਬ ਕਹਿੰਦੇ ਜਬ ਜਗਤ ਚ ਬੀਨਾ ਕਾਲ ਕਾ ਕੁਛ ਮੁਖ ਮੇ ਕੁਛ ਗੋਦ ਔਰ ਜੀਵ ਕਾਲ ਦਾ ਖਾਜ ਹੈ ਕੁਛ ਮੁਖ ਮੇ ਹੈ ਕੁਛ ਗੋਦ ਕਈਆਂ ਨੂੰ ਚੱਕੀ ਖੜਾ ਹੈ ਕਈਆਂ ਨੂੰ ਚੱਕਣ ਵਾਸਤੇ ਤਿਆਰ ਹੁੰਦਾ ਹੈ
ਕਬੀਰ ਸਾਹਿਬ ਸੇ ਦੈਟ ਨੈਗੇਟਿਵ ਪਾਵਰ ਇਜ਼ ਡਿਵਾਉਰਿੰਗ ਦਾ ਸੋਲਸ ਸਮ ਆਰ ਇਨ ਹਿਸ ਮਾਊਥ ਐਂਡ ਸਮ ਆਰ ਰੈਡੀ ਟੂ ਗੋ ਇਨ ਹਿਸ ਮਾਊਥ जब मैं सिमरन करता हूँ और दो शब्दों के बीच में जो शब्दों के जाप करने के बीच में जो टाइम बचता है उसके अंदर मन बहुत बातचीत करता है डोंट लेट योर माइंड टू डू दैट इंक्रीज द स्पीड ऑफ सिमरन
ਜਦੋਂ ਉਹ ਵਿੱਚ ਦਖਲ ਦੇਣੋਂ ਹਟ ਜਾਓ ਫਿਰ ਆਪ ਉਸੇ ਤਾਰ ਨਾਲ ਕਰਨ ਲੱਗ ਜੇ ਜਿਸ ਪਹਿਲੇ ਕਰ
ਐਂਡ ਵੈਨ ਯੋਰ ਮਾਈਂਡ ਸਟਾਪਸ ਬਾਦਰਿੰਗ ਯੂ ਐਟ ਦੈਟ ਟਾਈਮ ਅਗੇਨ ਕਮ ਬੈਕ ਇਨ ਦਾ ਓਰੀਜਨਲ ਸਪੇਸ क्या गुरु पावर ही एक ऐसा जरिया है कि जिसके जरिए सारी आत्माएं वापस भगवान के पास जा सकती हैं
हाँ।
और दूसरी बात ये कि क्या गुरु पावर कभी सारी आत्माओं को काल के पंजे से छुड़ा के वापस घर ले जाएगी
अगर आत्मा तैयार हो तो ले जाएगा
The answer to the first question is yes and the other is that yes if all the souls are ready to go back master power can take all the souls
और बगैर गुरु तो कोई जरिया नहीं
and without guru there is no means of liberation mean of liberation
guru nanak sahab kehnde satgur vich aap rakhe hon kar pragat aap sunaya oh kehnde guru apne aap ni bichola baneya te parmatma nu ise tarah manzoor si ohne aap hi rakhe parmatma ne ikke tarika
guru nanak sahab said that the master himself has not come in between us and god only god this is in the god's will and god himself has put master in between him and us
ਗੁਰੂ ਨਾਨਕ ਸਾਹਿਬ ਕਹਿੰਦੇ ਕਹੋ ਨਾਨਕ ਪ੍ਰਭ ਇਹ ਹੈ ਜਨਾਈ ਬਿਨ ਗੁਰਮੁਖਤ ਨਾ ਪਾਈਏ ਪਾਈ ਉਹ ਕਹਿਣ ਲੱਗੇ ਸਾਨੂੰ ਪ੍ਰਭੂ ਨੇ ਇਹ ਸੱਚਾ ਗਿਆਨ ਦਿੱਤਾ ਹੈ ਕਿ ਬਗੈਰ ਗੁਰੂ ਤੋਂ ਅਸੀਂ ਮੁਕਤੀ ਪ੍ਰਾਪਤ ਕਰ ਹੀ ਨਹੀਂ ਸਕਦੇ
ਗੁਰੂ ਨਾਨਕ ਸਾਹਿਬ ਸੇ ਦੈਟ ਓ ਨਾਨਕ ਦਿਸ ਇਜ਼ ਦ ਟਰੂ ਨੌਲੇਜ ਦੈਟ ਵਿਦਆਊਟ ਗੁਰੂ ਵੀ ਕੈਨੋਟ ਅਚੀਵ ਦੀ ਲਿਬਰੇਸ਼ਨ He says that God has given us this true knowledge that without the guidance, without the help of the Master, we cannot get the liberation.
और रविदास जी कहते हैं कि मात पिता बिन बाल ना होई, बिंब बिना किसी कपड़े तो ही, माता और पिता दे संयोग तो बगैर बाल पैदा हो ही नहीं सकता गा, और साबुन सोडे सर्फ तो बगैर कपड़ा कदे साफ ही नहीं हो सकता गा।
तुलसीदास
रविदास
रविदास Ravidas also says that without the union of mother and father, no child can be produced. And without using the soap or any detergent, anything like that, we cannot wash any clothes.
Or this time Ravidas ji hoye hai, us time koi kara jeepa nahi sigiya, odo ghode di sawari hindi sigi. To kehnda hai ghod bina na hi ye sawar, sadhu bina na hi darbar, aur bagair sadhu to assi malik de darbar ja nahi sakde ge.
And when Ravidas came in this world, at that time there were no jeeps and cars, and people were riding on the horse. So he said that without the horse you cannot go from one place to another, and without the sadhu, without the saint, you cannot go back to the court of God. If anybody wants to ask anything about meditation.
I have two questions. One question, the first one is about meditation, but it's also going to include my other. And it's when I meditate, sometimes my meditations are so bad I can't think of having good ones, and sometimes they're so good I can't think of having bad ones. And I don't seem to have any control over it. For instance, like the other day,
meditation was so bad that I could hardly think of sitting still for a minute. I've been meditating for a long time. So I said to myself, okay, I'll just meditate one more minute. And then it was so good after that that I meditated for another hour. So, and my second question is I'm...
One is enough. कहता है कि मेरे दो सवाल अभ्यास के बारे में और मेरी बाहरी ज़िंदगी के बारे में. पहला सवाल तो ये है कि जब मैं अभ्यास करता हूँ, कई दफ़ा तो अभ्यास इतने अच्छे होते हैं कि मैं कभी बुरे अभ्यास के बारे में सोच भी नहीं सकता. कभी अभ्यास इतने बुरे होते हैं कि मैं कभी अच्छे अभ्यास के बारे में सोच भी नहीं सकता. और इस बारे में, इसके ऊपर मेरा कोई काबू नहीं है. जैसे कि उस दिन मैं अभ्यास कर रहा था तो मेरा अभ्यास इतना बुरा था कि मैं कभी सोच भी नहीं सकता कि मेरा अभ्यास अच्छा भी होगा. और मैं एक मिनट भी स्थिर बैठने के बारे में नहीं सोच सकता. फिर मैंने सोचा कि मैं एक मिनट और बैठूंगा अभ्यास में, फिर उठ जाऊंगा. फिर मैं जब बैठा एक मिनट पे तो इतना मेरे अच्छा अभ्यास हो गया कि मैं आधे घंटे और बैठा रहा. और इस तरह से फिर मेरे को अच्छे होते हैं तो बुरे का फिर मेरे को मैं नहीं सोच सकता, और बुरे होते हैं तो अच्छे का नहीं मैं सोच सकता. इसलिए इसके ऊपर काबू नहीं है.
आप अपने ऊपर कंट्रोल, जिदे तो आपके ख्याल ठीक होंगे उदे तो अभ्यास चंगा हो जाता है, और जो बुरे होंगे उदे अपने आप ही बुरा होना.
You control your thoughts. When the thoughts are coming bad, the meditation cannot become good. When the thought is coming good, meditation cannot become bad.
जब अभ्यास एक दफा अभ्यास अच्छा हो जाता है उस तो बाद कदे भी मन के बेगन बहना नहीं चाहिए. मन में जो भी कोई बुरा ख्याल मन अंदर पैदा करता है फौरन संभलने विच लग.
When a practitioner has made his meditation good at one time, after that he should never go down from the meditation. If after that the mind is bringing any wave in his mind, the mind is bringing any wave, he should not be swayed off in that way. Whenever mind is giving any botheration or whenever mind is bringing any thought, start doing your simran.
और भावें तुम कोई कारोबार कम भी करते हो तो सिमरता जवान ना करना है. आप तो आप कम करते रहे, जो कम करते भी अगर कोई बुरा ख्याल आता है फौरन सिमरन करने लगे.
And moreover, when you are doing any other work, then also you should go on doing your simran. And even when you are working, if any bad thought comes, then also you should always start doing simran.
और अगर एक बारी ख्याल बुरा आता है तो तुम हजार दफा सिमरन करो, और दस दिन तुम प्रैक्टिस करके देख लो और थोड़े अंदर कोई बुरा ख्याल ही नहीं आएगा और कभी भी भजन तो उखड़ो मिलेंगे और हमेशा अभ्यास अच्छे तो अच्छा बने.
If you have even one bad thought, you do simran for 1000 times and practice this for 10 days. And then you will see that how much interest you get in meditation. After that, you will never feel like getting up from meditation, and your meditation cannot become bad anymore.
ये तो इस तरह है जिस तरह किसी दे कोई जरहीला कीड़ा सर वगैरह कट जाता है तो असं फौरन इलाज में भजते हैं कि सानू पता है कि हम मौत हो जाएगी. इस तरह ही सत्संगी जी दे विच बुरे ख्याल है जेडे मौत के बराबर ही है, उन्होंने फौरन इलाज वो को दवाई कोले है, इंजंक्शन कोले है, फौरन उन्होंने उस टाइम ही ला लेना चाहिए सिमरन का.
इसी वैन एनी पॉइजनस स्नेक बाइट्स अस, एट वंस वी रन टू द डॉक्टर ऑन एनीवन टू गेट इट्स रेमेडी, बिकॉज वी नो दैट दिस इज द क्वेश्चन ऑफ आवर लाइफ एंड डेथ. एंड इफ यू विल नॉट गेट द ट्रीटमेंट एट द राइट टाइम, वी कैन डाई ऑल्सो. इन द सेम वे द बैड थॉट्स आर ऑल्सो जस्ट लाइक द कॉज ऑफ द डेथ ऑफ सत्संगी. But in this case, satsangi has the injection, has the remedy, medicine for removing that poison, and that is the simran. We should understand the bad thoughts are the question, are the cause of the death of the satsangi.
Sade Mataji de bade dharmik khyal sige, aur unhe bhi ek आपके जमाने गुरु तारिया सीगा, और उसने एक अपना धर्म भरा बनाया सीगा और जिहड़ा साढ़े ही घरे रहिंदा हुंदा सीगा, और वो बहुत भगती भाव दे विच हुंदा सीगा. काफ़ी उसकी उम्र तकरीबन 80 कु साल की उसकी उम्र सी उस बजुर्ग की, और गरीब करदा सीगा, सिर्फ वो खाना खा छड़दा साढ़े भगती कर छड़दा सीगा. असी रात नूं उसका देखदे जदों उन्हें ਆਪਦੇ ਅਭਿਆਸ 'ਤੇ ਬੈਠਣਾ, ਜਦ ਬੁਰਾ ਖਿਆਲ ਆਉਣਾ ਤਾਂ ਉਸਨੇ ਉਸਨੂੰ ਗਾਲਾਂ ਕੱਢਣੀਆਂ, ਬੁਰਾ ਭਲਾ ਬੋਲਣਾ, ਆ ਗਿਆ ਹੈ, ਚੱਲ ਤੈਨੂੰ ਠੰਡੇ ਪਾਣੀ 'ਚ ਚੱਲਦਾ ਹੁਣ, ਜਾਂ ਤੇਰੇ ਹੁਣ ਸੂਆ ਮਾਰਦਾ। ਉਹਨੇ ਬੜੀਆਂ ਬੜੀਆਂ ਗਾਲਾਂ, ਬੁਰੇ ਹਾਲਤ ਕਰਨੇ ਰਾਤ ਨੂੰ। ਤੂੰ ਵੀ ਆ ਗਿਆ, ਕੇਤ ਖਿਆਲ ਆ ਗਿਆ ਨਾ, ਅਤੇ ਫਿਰ ਉਹਨੇ ਕਹਿਣਾ ਤੂੰ ਵੀ ਆ ਗਿਆ, ਜੇ ਦੂਜਾ ਆ ਗਿਆ ਤਾਂ ਤੂੰ ਵੀ ਆ ਗਿਆ, ਅੱਛਾ ਚੰਗਾ ਬਹਿ ਜਾ, ਸਾਰਿਆਂ ਨੂੰ ਇਕੱਠੇ ਕਰਕੇ ਚੱਲਦਾ ਛੱਪੜ 'ਚ। ਔਰ ਅਸੀਂ ਲੋਕੇ ਉਹਦੇ ਰਾਤ ਨੂੰ ਸੁਣਨਾ, ਅਸੀਂ ਕਹਿੰਦੇ ਸੀ ਇਹਦੇ ਕੋਲ ਕੌਣ ਆਉਂਦਾ, ਵੀ ਜਿਹਨਾਂ ਨੂੰ ਇਤਨਾ ਕਰਦਾ ਕੌਣ ਆਉਂਦਾ, ਇਹਦੇ ਕੋਲ ਕੋਈ ਬੰਦੇ ਆਉਂਦੇ ਆ। ਔਰ ਤੜਕੇ ਜਦੋਂ ਅਸੀਂ ਉਹਨੂੰ ਕਹਿਣਾ ਮਾਮਾ ਜੇ ਚੱਲੀਏ ਛੱਪੜ 'ਚ, ਉਹਨੇ ਕਹਿਣਾ ਹਾਂ ਜੇ ਪਕੜੇ ਹੋਏ ਤੁਹਾਨੂੰ ਪਤਾ ਲੱਗੇਗਾ। ਜਦੋਂ ਮੈਨੂੰ ਖੁਦ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ, ਫਿਰ ਉਹ ਮਾਮਾ ਯਾਦ ਆਉਂਦਾ ਹੁੰਦਾ ਸੀਗਾ ਬਈ ਆਹ ਚੀਜ਼ਾਂ ਉਹਨੂੰ ਤੰਗ ਕਰਦੀਆਂ ਸੀ, ਉਹ ਇਹਨਾਂ ਨੂੰ ਡਰਾਉਂਦਾ ਸੀਗਾ। ਸੋ ਸਾਡੇ ਅੰਦਰ ਜਿਹੜੇ ਖਿਆਲ ਆਉਂਦੇ ਆ, ਜੇ ਤਾਂ ਉਹ ਤੁਸੀਂ ਉਸ ਬਜ਼ੁਰਗ ਦੀ ਤਰ੍ਹਾਂ ਜਦੋਂ ਆਉਂਦਾ ਉਦੋਂ ਉਹਨੂੰ ਫਟਕਾਰ ਪਾਓ, ਨਹੀਂ ਹਟਦੇ ਤਾਂ ਇਹਨੂੰ ਕੋਈ ਸਜ਼ਾ ਦਿਓ ਸਿਮਰਨ ਦੀ, ਤਾਂ ਤੁਸੀਂ ਕਾਮਯਾਬ ਹੋ ਸਕਦੇ ਹੋ। ਲੇਕਿਨ ਅਸੀਂ ਕੀ ਕਰਦੇ ਹਾਂ, ਜਦ ਕੋਈ ਖਿਆਲ ਆਉਂਦਾ ਹੈ ਉਦੋਂ ਉਸੇ ਰੌ 'ਚ ਬਹਿ ਜਾਂਦੇ ਹਾਂ, ਉਹਦੇ ਆਖੇ ਲੱਗ ਜਾਂਦੇ ਹਾਂ, ਜਿੱਧਰ ਨੂੰ ਮਨ ਸਾਨੂੰ ਤੋਰਦਾ ਉਧਰ ਪਾਸੇ ਹੀ ਤੁਰ ਜਾਂਦੇ, ਕਿਵੇਂ ਕਾਮਯਾਬ ਹੋਊਗੀ?
My mother was very religious minded lady and she was very devoted to God and she had one master. There was one brother in faith, of my mother, and he was very old man. He was at that time he was 80 years old, and but still he was very devoted and he used to do the practice which his master had told him to do. And in the night times when he would sit for the practices, he would say, he would call names to the people, to someone, and he would say that yes, now you are here, you have come, okay, you wait here now. And after that he would again say, okay, now you have also come here, you also sit here. And again he would say that, okay, now it was your turn, okay, you are also welcome, come and sit here. And after that he would say, okay, now I will take all of you to this place in the cold water. And sometimes he would say that now I will give you the bite of pin. And in that way he would talk like this. So in the morning, and we were hiding ourselves and listening to his things, that what he is doing. But I would never find any man there. So in the morning when I would ask him that, I would joke with him that, uncle, should we go to that cold water? Should we go to that place where there is pin? And then he would say that when you will get older, then you will know that how you have to take to the cold water and how you have to pin them. Means whenever any bad thought was coming to him, he would say that, okay, now you have come. And if another bad thought was coming, he was saying, okay, now it is your turn, you also come and sit. And in that way, whenever any bad thought was coming, he would rebuke and he would call names. And in that way, sometimes he would go and take the cold shower, or sometimes he would give punishment to the body through which, and mine was also punished in that way. And when I started doing the meditation, and when I had to face all these problems, all these visitors, and then I knew that that old man was doing the right thing. But what is our condition? What we should do? That if any bad thought come, we should also attack that bad thought with the weapon which we have. We should kill that bad thought and we should rebuke our mind. But what we are doing, that if any bad thought is coming, we are easily swayed off in that, and we continue doing the work of the mind, that is thinking that bad thoughts again and again, instead of using the weapon of Simran. And in that way, how we can succeed? We cannot succeed.
Sir, you know, when the mind was not going to be able to get rid of it, many times he would pray, and he would remember that old man, that if he was alive today, he would tell him, ਕਿ ਮਾਮਾ ਤੇਰੇ ਵਾਲੀਆਂ ਚੀਜ਼ਾਂ ਹੁਣ ਸਾਡੇ ਕੋਲੇ ਆਉਂਦੀਆਂ, ਸਾਨੂੰ ਵੀ ਤੰਗ ਕਰਦੀਆਂ।
My dears, when the mind was bothering me, sometimes I would weep also, and then I would remember that uncle, and sometimes I would say that uncle, now I remember you, and the things which were bothering you are coming to me also.
ਜਿਨ੍ਹਾਂ ਲੋਕਾਂ ਨੇ ਅਭਿਆਸ ਕੀਤਾ ਹੈ, ਮਨ ਨਾਲ ਕੋਲ ਕੀਤਾ ਹੈ, ਤੁਸੀਂ ਉਹਨਾਂ ਤੋਂ ਪੁੱਛੋ ਕਿ ਕਿੰਨਾ ਔਖਾ ਹੈ ਇਹ ਕੋਲ, ਔਰ ਕਿੰਨੀ ਮਿਹਨਤ ਦੀ ਇਹਦੇ ਵਿੱਚ ਲੋੜ ਹੈ। ਅਸੀਂ ਲੋਕ ਕੀ ਕਰਦੇ ਹਾਂ, ਜਿਹੜੀ ਚੀਜ਼ ਬੜੀ ਮਿਹਨਤ ਨਾਲ ਪ੍ਰਾਪਤ ਹੋਣੀ ਹੈ ਔਰ ਉਸ ਨੂੰ ਅਸੀਂ ਬਗੈਰ ਮਿਹਨਤ ਹਾਸਲ ਕਰਨਾ ਚਾਹੁੰਦੇ ਹਾਂ।
Those who have done the meditation and those who have struggled with the mind, you go and ask them that how much difficult this struggle is, but what we are doing,
that the thing which we are supposed to, or which can be achieved by only doing hard work, we want to achieve that without working hard, and that is not possible.
ਅਸੀਂ ਕਹਿ ਦਿੰਦੇ ਹਾਂ ਸਾਨੂੰ 10 ਸਾਲ ਹੋ ਗਏ ਨਾਮ ਲਿਆ ਨੂੰ, ਕੋਈ ਕਹਿੰਦਾ ਮੈਨੂੰ 20 ਸਾਲ ਹੋ ਗਏ, ਅਸੀਂ ਅੰਦਰ ਕੁਛ ਦੇਖਿਆ ਨਹੀਂ. ਅਫਸੋਸ ਦੀ ਗੱਲ ਹੈ, ਕਦੇ ਆਪਦੇ 'ਤੇ ਵੀ ਸਵਾਲ ਕੀਤਾ ਵੀ ਅਸੀਂ 10-20 ਸਾਲ ਦੇ ਵਿੱਚ ਕੁਛ ਛੱਡਿਆ ਵੀ ਦੁਨੀਆਂ ਦੇ ਵਿੱਚ, ਕੋਈ ਕਾਮ ਘਟਾਇਆ, ਕੋਈ ਕ੍ਰੋਧ ਘਟਾਇਆ, ਕੋਈ ਲੋਭ ਮੋਹ ਹੰਕਾਰ, ਕਦੇ ਕੋਈ ਅਸੀਂ ਨਹੀਂ ਕੁਛ ਕੀਤਾ.
ਵੀ ਸੇ ਦੈਟ ਵੀ ਆਈ ਵਾਸ ਇਨੀਸ਼ੀਏਟਡ 10 ਇਅਰਸ ਬੈਕ, ਸਮ ਪੀਪਲ ਸੇ ਦੈਟ 20 ਇਅਰਸ ਬੈਕ ਦੇ ਵਰ ਇਨੀਸ਼ੀਏਟਡ, ਬਟ ਦੇ ਹੈਵ ਨੈਵਰ ਸੀਨ ਐਨੀਥਿੰਗ ਇਨਸਾਈਡ. ਬਟ ਹੈਵ ਦੇ ਐਵਰ ਕੁਐਸਚਨ ਦੈਮਸੈਲਫ that in that period of time, how much time they had devoted to the meditation, how much lust, anger, greed, attachment and egoism they had decreased from that. Have we ever questioned any time on our own self?
ਅਸੀਂ ਕਹਿੰਦੇ ਦੁਨੀਆਂ ਦੇ ਸਵਾਦ ਵੀ ਅਸੀਂ ਲੈ ਲਈਏ, ਔਰ ਪੜਦਾ ਵੀ ਸਾਡਾ ਸਾਰਿਆਂ ਨੂੰ ਪਹਿਲਾਂ ਖੁੱਲ ਜਾਵੇ, ਕਦੇ ਦੋ ਗੱਲਾਂ ਹੋਈਆਂ.
Now we say that we should also enjoy the worldly taste, worldly pleasures. Moreover, our inner vision should also open. How that is possible? Can two things happen at one time?
Guru Nanak Sahib kehnda hai, jab eh ras aavai tab oh na rahavai, ras ik hi prapt hoega.
Guru Nanak Sahib says that when the taste of this nectar comes, the other taste finds no place there. He says that only one taste will come.
Isse vaste sant sanu kehnde hai ki tusi tuatho je nahi bhajan hunda to tusi kam se kam mahatma na pyar hi kar lo, kyunki palda takdi da jehda para hai usse passe jana hai. ਕਮ ਸੇ ਕਮ ਸਾਡਾ ਪਿਆਰ ਹੀ ਸਾਨੂੰ ਤਾਰ ਦੇਗਾ ਅੰਤ ਵੇਲੇ ਮਹਾਤਮਾ ਦੀ ਤਰਫ ਲੈ ਕੇ ਤੁਰ ਪਏਗਾ.
That's why saints tell us that if you cannot do meditation, at least you have the love for the Mahatmas. Because as we know that the pain of the balance, the heavier pain of the balance will go down. In the same way, if you will have love for some heavier person, that love can also become as the instrument for our liberation.
ਅਜੇ ਤਾਂ ਮਨ ਸਾਡੇ ਵਾਲੇ ਖਿਆਲਾਂ ਨੂੰ ਕਰਦਾ ਹੈ, ਜਦੋਂ ਅਸੀਂ ਖਿਆਲਾਂ 'ਤੇ ਕਾਬੂ ਪਾਉਂਦੇ ਹਾਂ ਫਿਰ ਇੰਦਰੀਆਂ ਨੂੰ ਖੜ੍ਹੇ ਕਰ ਦਿੰਦਾ ਹੈ, ਅਤੇ ਹੁਣ ਤੁਸੀਂ ਹੋਦ ਵਾਲੇ, ਜਦ ਇੰਦਰੀਆਂ 'ਤੇ ਵੀ ਅਸੀਂ ਕਾਬੂ ਪਾਉਂਦੇ ਹਾਂ ਤਾਂ ਫਿਰ ਆਹ ਮਨ ਸਾਹਮਣੇ ਆ ਜਾਂਦਾ ਹੈ.
ਨਾਓ ਦਾ ਮਾਇੰਡ ਇਜ਼ ਪ੍ਰੈਜੈਂਟਿੰਗ ਦ ਥਾਟਸ ਇਨ ਫਰੰਟ ਆਫ ਅਸ, ਐਂਡ ਆਫਟਰ ਦੈਟ ਵੈਨ ਵੀ ਵਿਲ ਕੰਟਰੋਲ ਅਵਰ ਥਾਟਸ, ਦੈਨ ਹੀ ਵਿਲ ਪ੍ਰੈਜੈਂਟ, ਦੈਨ ਹੀ ਵਿਲ ਸੈਂਡ ਦੀ ਆਰਗਨਸ ਆਫ ਸੈਂਸਿਸ, ਐਂਡ ਦੈਨ ਵੈਨ ਵੀ ਵਿਲ ਕੰਟਰੋਲ ਓਵਰ ਦੀ ਆਰਗਨਸ ਆਫ ਸੈਂਸਿਸ, ਆਫਟਰ ਦੈਟ ਮਾਇੰਡ ਹਿਮਸੈਲਫ ਕਮਸ ਟੂ ਫਾਈਟ ਵਿਦ ਅਸ.
ਔਰ ਜੇ ਅਸੀਂ ਮਨ 'ਤੇ ਵੀ ਕਾਬੂ ਪਾ ਲਈਏ ਤਾਂ ਫਿਰ ਖੁਦ ਕਾਲ ਆਉਂਦਾ ਹੈ.
ਐਂਡ ਦੈਨ ਇਫ ਵੀ ਡੋਮੀਨੇਟ ਓਵਰ ਦ ਮਾਇੰਡ ਆਲਸੋ, ਦੈਨ ਦੈਟ ਨੈਗੇਟਿਵ ਪਾਵਰ ਹਿਮਸੈਲਫ ਕਮਸ.
ਅਗਰ ਅਸੀਂ ਕਾਲ ਨੂੰ ਵੀ ਜਿੱਤਦੇ ਹਾਂ ਤਾਂ ਅੱਗੇ ਮਹਾਕਾਲ ਖੜਾ ਹੈ.
ਐਂਡ ਆਫਟਰ ਦੈਟ ਇਫ ਵੀ ਈਵਨ ਵਿਨ ਦੀ ਨੈਗੇਟਿਵ ਪਾਵਰ, ਦੈਨ ਦੀ ਗ੍ਰੇਟ ਨੈਗੇਟਿਵ ਪਾਵਰ ਇਜ਼ ਸਟੈਂਡਿੰਗ.
ਲੇਕਿਨ ਸਾਡਾ ਸਤਿਗੁਰੂ ਸਾਡੇ ਨਾਲ ਹੁੰਦਾ ਹੈ, ਉਹ ਸਾਨੂੰ ਨਗਾ ਕੇ ਲਿਜਾਂਦਾ ਹੈ.
ਬਟ ਅਵਰ ਸਤਿਗੁਰੂ ਇਜ਼ ਆਲਵੇਜ਼ ਵਿਦ ਅਸ ਐਂਡ ਹੀ ਟੇਕਸ ਅਸ ਅਕ੍ਰੋਸ ਆਲ ਦੀਸ ਥਿੰਗਸ.
ਲੇਕਿਨ ਅਫਸੋਸ ਇਹ ਚੀਜ਼ ਦੀ ਹੈ ਕਿ ਇਸ ਅਸਥੂਲ ਸਰੀਰ 'ਚ ਜਿਹੜੇ ਅਸੀਂ ਬਾਹਰ ਮੁਖੀ ਗੁਰੂ ਕੀ ਮਦਦ ਕਰੇ ਸਾਡੀ, ਅਸੀਂ ਥੋੜ੍ਹਾ ਜਿਹਾ ਅੰਦਰ ਤਾਂ ਖਿਸਕ ਕੇ ਦੇਖੀਏ ਵੀ ਕਿਵੇਂ ਮਦਦ ਹੁੰਦੀ ਹੈ, ਲੇਕਿਨ ਅਸੀਂ ਮਦਦ ਬਾਹਰ ਪਾਲਦੇ ਹਾਂ.
ਬਟ ਇਟ ਇਜ਼ ਅ ਪਿਟੀ ਦੈਟ ਇਨ ਦਿਸ ਫਿਜ਼ੀਕਲ ਵਰਲਡ ਹਾਊ ਦੀ ਆਊਟਵਰਡ ਮਾਸਟਰ ਕੈਨ ਹੈਲਪ, ਦ ਮੈਟਰ ਇਜ਼ ਆਲ ਇਨਸਾਈਡ. ਵੀ ਨੀਡ ਟੂ ਗੋ ਇਨਸਾਈਡ ਐਂਡ ਦੈਨ ਟੂ ਰਿਸੀਵ ਦੀ ਹੈਲਪ ਆਫ ਦ ਮਾਸਟਰ. ਆਊਟਵਰਡ ਹਾਊ ਦ ਮਾਸਟਰ ਕੈਨ ਹੈਲਪ.
ਸੰਤ ਕਹਿੰਦੇ ਆ ਤੁਸੀਂ ਇੱਕ ਦਫ਼ਾ ਨੌ ਦੌਰੇ ਖਾਲੀ ਕਰਕੇ ਇਸ ਜਗ੍ਹਾ ਆ ਕੇ ਤਾਂ ਦੇਖੋ ਤੁਹਾਡੀ ਕੈਸੀ ਮਦਦ ਹੋਏਗੀ.
ਸੇਂਟਸ ਸੇ ਦੈਟ ਐਟ ਲੀਸਟ ਫਾਰ ਵਨਸ ਯੂ ਵੈਕਟ ਆਲ ਦ 9 ਓਪਨਿੰਗਸ ਐਂਡ ਕਮ ਐਟ ਦਿਸ ਪਲੇਸ ਐਂਡ ਦੈਨ ਸੀ ਦੈਟ ਹਾਊ ਮੱਚ ਹੈਲਪ ਯੂ ਆਰ ਗੈਟਿੰਗ ਐਂਡ ਹਾਊ ਯੂ ਵਿਲ ਬੀ ਹੈਲਪ ਦੈਰ.
ਮੈਂ ਰੋਜ਼ ਕਹਿੰਦਾ ਹੁੰਦਾ ਕਿ ਅੰਦਰਲੇ ਅਭਿਆਸ ਮੁਸ਼ਕਲ ਨਹੀਂ, ਅਭਿਆਸ ਸੰਤ ਮਤ ਦਾ ਪਹਿਲਾਂ ਹੀ ਮੁਸ਼ਕਲ ਹੈ.
ਵੈਰੀ ਆਫਨ ਡੇਲੀ ਆਈ ਐਮ ਸੇਇੰਗ ਦਿਸ ਥਿੰਗ ਦੈਟ ਦੀ ਇਨਰ ਐਕਸਪੀਰੀਅੰਸ, ਦ ਇਨਰ ਪ੍ਰੈਕਟਿਸਿਸ of the santmat or the practices which come on the later on is not difficult. The difficulty is the outward discipline and the outer behavior.
Santmat de vich auna, naam di kamai karna, man de naal ladai mul leni hai.
To come in the santmat and to meditate on the naam is just like fighting with the mind.
ਕਬੀਰ ਸਾਹਿਬ ਕਹਿੰਦੇ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ. ਸੂਰਮਾ ਕੌਣ ਹੈ ਜਿਹੜਾ ਆਪਣੇ ਦੀਨ ਦੀ ਖਾਤਰ ਲੜੇ? ਸਾਡਾ ਦੀਨ ਕਿਹੜਾ ਹੈ? ਸੱਚਖੰਡ. ਸਾਡੀ ਕੌਮ ਕਿਹੜੀ ਹੈ? ਸਤਨਾਮ. ਸਾਡਾ ਦੀਨ ਸਤਨਾਮ ਹੈ, ਘਰ ਸਾਡਾ ਸੱਚਖੰਡ ਹੈ, ਔਰ ਅਸੀਂ ਸੱਚਖੰਡ ਵਾਸਤੇ ਲੜਾਈ ਕਰਨੀ ਆਪਦੇ ਘਰ ਨੂੰ ਜਾਣ ਵਾਸਤੇ, ਆਪਦੇ ਦੀਨ ਨੂੰ ਹਾਸਲ ਕਰਨ ਵਾਸਤੇ, ਸਤਨਾਮ ਨੂੰ. ਬੇਸ਼ੱਕ ਸਾਡਾ ਪੁਰਜਾ ਪੁਰਜਾ ਕੱਟਿਆ ਜਾਏ, ਪੁਰਜਾ ਪੁਰਜਾ ਦਾ ਮਤਲਬ ਸਾਡੀ ਆਤਮਾ ਇਸ ਜਗ੍ਹਾ ਤੋਂ ਉੱਤਰ ਕੇ ਰੋਮ ਰੋਮ ਦੇ ਵਿੱਚ ਫਸੀ ਹੋਈ ਹੈ। ਤੋ ਜਿਵੇਂ ਪੁਰਜਾ ਪੁਰਜਾ ਕੱਟਣ ਨਾਲ ਤਕਲੀਫ ਹੁੰਦੀ ਹੈ, ਇਸੇ ਤਰ੍ਹਾਂ ਰੋਮ ਰੋਮ ਤੋਂ ਆਤਮਾ ਜਦੋਂ ਨਿਕਲਦੀ ਹੈ ਇਤਨਾ ਹੀ ਦਰਦ ਹੁੰਦਾ ਹੈ। ਪਰ ਉਹ ਕਹਿੰਦੇ ਸੂਰਮਾ ਉਹੀ ਹੈ ਜਿਹੜਾ ਖੇਤ ਨਾ ਛੱਡੇ ਕਿ ਤੀਸਰੇ ਤਿਲ ਦੇ ਉੱਤੇ ਅਕਾਗਰ ਹੀ ਰਹੇ, ਭਾਵੇਂ ਜਿਸਮ ਦਾ ਕੁਛ ਹੀ ਹੁੰਦਾ ਰਹੇ।
ਕਬੀਰ ਸਾਹਿਬ ਸੇਜ਼ ਦੈਟ ਹੀ ਕੈਨ ਬੀ ਕਾਲਡ ਦ ਬ੍ਰੇਵ ਮੈਨ ਹੂ ਫਾਈਟਸ ਫਾਰ ਹਿਸ ਓਨ ਕਮਿਊਨਿਟੀ, ਓਨ ਕਾਸਟ, ਓਨ ਕੰਟਰੀ, ਐਂਡ ਵਨ ਹੂ ਡਜ਼ਨਟ ਲੀਵਸ ਦ ਫੀਲਡ, ਬੈਟਲ ਫੀਲਡ, ਓਨਲੀ ਹੀ ਕੈਨ ਬੀ ਕਾਲਡ ਐਸ ਦ ਬ੍ਰੇਵ। What is our community or religion or what is our whole thing, that Sachkhand is everything for us? And what is our caste? Our caste is that of Satnam. And what is the field here? The field is the Tisratil. Because our soul has descended from this place and has spread all over the body. And when that soul is again withdrawn from the body, we experience the pain. So Kabir Sahib says that only he can be called as the brave who always fights for the Sachkhand. And even if his body is cut into pieces, means even if he feels the pain all over the body, because when the soul is going to withdraw, definitely we are going to experience the pain. So he said that even if the body is cut into pieces and one feels the pain like that, still one who doesn't leave the battlefield, the field of the Tisratil, one who always go on concentrating at that place, only he can be called as the brave.
ਅੱਜ ਕੱਲ੍ਹ ਤਾਂ ਜੋ ਲੜਾਈਆਂ ਹੈ ਇਹ ਤਾਂ ਧੋਖੇ ਨਾਲ ਇੱਕ ਦੂਜੇ ਨੂੰ ਲੜਾਉਂਦੇ ਹਰਾਉਂਦੇ ਆ, ਚੋਰ ਨੂੰ ਜਾ ਕੇ ਬੰਬ ਸਿੱਟਦੇ ਆ, ਹਵਾਈ ਜਹਾਜ਼ਾਂ 'ਚ ਸਿੱਟਦੇ ਆ। ਲੇਕਿਨ ਅੱਜ ਤੋਂ 300-400 ਸਾਲ ਪਹਿਲਾਂ ਉਸ ਵਕਤ ਲੜਾਈ ਦਾ ਢੰਗ ਹੋਰ ਸੀ, ਕਿਉਂਕਿ ਇਸੇ ਮਾਰੂ ਹਥਿਆਰ ਨਹੀਂ ਸੀਗੇ, ਤਲਵਾਰ ਦੀ ਲੜਾਈ ਹੁੰਦੀ ਸੀ, ਤੜਕੇ ਲੜਾਈ ਚਾਲੂ ਹੋ ਜਾਂਦੀ ਫੌਜਾਂ ਦੀ ਔਰ ਸ਼ਾਮ ਨੂੰ ਖਤਮ ਹੋ ਜਾਂਦੀ ਸੀਗੀ। ਲੋਕ ਆਪੋ ਆਪਣੇ ਡੇਰਿਆਂ ਦੇ ਵਿੱਚ ਆਰਾਮ ਕਰਦੇ ਸੀਗੇ, ਔਰ ਜਦੋਂ ਲੜਾਈ ਹੁੰਦੀ ਯੋਧਿਆਂ ਦਿਲ ਵਧਾਉਣ ਵਾਸਤੇ ਤੋਂ ਦੋਨਾਂ ਪਾਸਿਆਂ ਤੋਂ ਢੋਲ ਵੱਜਦੇ ਹੁੰਦੇ ਸੀਗੇ। ਤੋ ਕਬੀਰ ਸਾਹਿਬ ਨੇ ਬੜੀ ਮਿਸਾਲ ਦਿੱਤੀ ਹੈ, ਕਹਿੰਦੇ ਗਗਨ ਦਵਾਮਾ ਵਾਜਿਆ ਪੜਿਆ ਨਿਸ਼ਾਨੇ ਘਾਓ। ਜਿਸ ਤਰ੍ਹਾਂ ਉਹ ਫੌਜ ਦੇ ਜਵਾਨਾਂ ਦੇ ਦਿਲ ਵਧਾਉਣ ਵਾਸਤੇ ਢੋਲ ਵੱਜਦਾ ਹੈ, ਇਸੇ ਤਰ੍ਹਾਂ ਸਾਡੀ ਆਤਮਾ ਦਾ ਦੇ ਵਿੱਚ ਪਾਵਰ ਦੇਣ ਵਾਸਤੇ ਇਸ ਜਗ੍ਹਾ ਆਵਾਜ਼ ਆ ਰਹੀ ਹੈ ਉਸਨੂੰ, ਗਗਨ ਦਵਾਮਾ ਵਾਜਿਆ ਪੜਿਆ ਨਿਸ਼ਾਨੇ ਘਾਓ। ਔਰ ਖੂਬ ਇੱਥੇ ਧੁਨਕਾਰ ਆ ਰਹੀ ਹੈ ਸ਼ਬਦ ਦੀ, ਖੇਤ ਜੋ ਮਾਂਡੇ ਸੂਰਮਾ ਆਪ ਜੂਜਨ ਕਾ ਦਾਓ। ਉਹੀ ਸੂਰਮਾ ਹੈ ਕਿ ਜਿਹੜਾ ਇਸ ਜਗ੍ਹਾ 'ਤੇ ਆ ਕੇ ਆਪਣੇ ਨਿਸ਼ਾਨ ਨੂੰ ਨਾ ਛੱਡੇ। ਔਰ ਮਨੁੱਖਾ ਜਨਮ ਦੇ ਵਿੱਚ ਹੀ ਅਸੀਂ ਜੂਝ ਕੇ ਆਪਣੀ ਆਤਮਾ ਨੂੰ ਮਨ ਦੇ ਪੰਜੇ ਤੋਂ ਆਜ਼ਾਦ ਕਰਾ ਕੇ ਔਰ ਆਪਣੇ ਘਰ ਸੱਚਖੰਡ ਪਹੁੰਚ ਸਕਦੇ
ਹਾਂ। ਨਾਓ ਡੇਜ਼ ਦ ਬੈਟਲਸ ਆਰ ਗੋਇੰਗ ਔਨ ਓਨਲੀ ਵਿਦ ਦ ਡਿਸੈਪਸ਼ਨ, ਪੀਪਲ ਥਰੋ ਦ ਬੌਮਸ ਐਂਡ ਦ ਪੀਪਲ ਯੂਜ਼ ਮੈਨੀ ਨਿਊ ਥਿੰਗਸ ਐਂਡ ਡਿਸੀਵਿੰਗ ਦੀ ਅਦਰ ਪੀਪਲ, ਦੇ ਆਰ ਫਾਇਰਿੰਗ ਵਿਥ ਈਚ ਅਦਰ। The other people are not even knowing that when they are going to be attacked. But in the olden days, 300 or 400 years back, the people were not doing like that. They were fighting with the sword. And they would start fighting in the morning, and in the evening they would stop fighting. And they would go and rest in their tents. And in the evening, for inspiring the soldiers, they would play the drum and they would entertain them so that they may again get freshness and inspiration to go and fight in the battlefield. So Kabir Sahib uses that example, and in the hymn he is saying that just like the inspiration is given by playing the drum and by playing the other musical instruments to the warriors who are fighting in the battlefield, in the same way that drum or that inspiration, that thing is sounding in between the eye center always to fight with that mind. And he says that only he is the brave who comes and listens to this Shabad, which is always resounding here. Only he is the brave who comes at this place and he hears that Shabad and who gets the inspiration and who is really inspired and who is always remembering his goal. Only he can be called as the brave.